ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
इस महीने मेरी सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास दो गाड़ियाँ और एक घर है, और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह, 6472903773 6472903773।
सिटी ऑफ ब्रैम्पटन वालों एक सुनेहा, 1 to 7 November तक कार्बन मोनोऑक्साइड जागरूकता हफ्ता है। ਅਤੇ ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਤੁਹਾਨੂੰ ਕਾਰਬਨ ਮੋਨੋਆਕਸਾਈਡ ਦੇ ਖਤਰਿਆਂ ਅਤੇ ਤੁਹਾਡੇ ਘਰ ਦੀ ਸੁਰੱਖਿਆ ਕਰਨ ਲਈ ਇੰਪੈਕਟ ਡਿਟੈਕਟ ਅਤੇ ਕਲੀਅਰ ਕਰਨ ਦੀ ਯਾਦ ਦਿਲਾਉਂਦਾ ਹੈ। ਕਿਸੇ ਲਾਇਸੈਂਸ ਸੁਧਾ ਟੈਕਨੀਸ਼ੀਅਨ ਤੋਂ ਆਪਣੇ ਇੰਧਨ ਨਾਲ ਚੱਲਣ ਵਾਲੇ ਉਪਕਰਨਾਂ ਦੀ ਜਾਂਚ ਅਤੇ ਸਫਾਈ ਕਰਵਾਓ। ਸਾਰੇ ਸੌਣ ਵਾਲੇ ਖੇਤਰਾਂ ਦੇ ਨੇੜੇ ਕਾਰਬਨ ਮੋਨੋਆਕਸਾਈਡ ਅਲਾਰਮ ਲਗਾਓ। ਹੋਰ ਸੁਝਾਵਾਂ ਲਈ ਵਿਜ਼ਿਟ brampton.ca/carbonmonoxideweek।
ਇੱਕ ਅਜਿਹੀ ਜਗ੍ਹਾ ਜਿੱਥੇ ਬਹੁਤ ਕੁਝ ਹੋ ਰਿਹਾ ਹੈ, ਇੱਕ ਜਗ੍ਹਾ ਜੋ ਤਰੀਖਾਨਾ ਨੂੰ ਦੱਖਣ ਦੇ ਨਿਰਮਾਣ ਸਮਰੱਥਾ ਨਾਲ ਜੋੜ ਕੇ ਇਸ ਦੀ ਅਰਥ ਵਿਵਸਥਾ ਨੂੰ ਪੁਨਰ ਨਿਰਮਿਤ ਕਰ ਰਹੀ ਹੈ। ਇੱਕ ਜਗ੍ਹਾ ਜਿਸ ਵਿੱਚ ਕੈਨੇਡਾ ਦੇ ਪਹਿਲੇ ਇਲੈਕਟ੍ਰਿਕ ਵਾਹਨ ਅਤੇ ਬੈਟਰੀ ਦੇ ਪਲਾਂਟਾਂ ਵਿੱਚ $44 ਅਰਬ ਤੋਂ ਵੱਧ ਦਾ ਨਿਵੇਸ਼ ਹੋਇਆ ਹੈ, ਜਿੱਥੇ ਅੱਜ ਦੀ ਤਰੀਕ ਵਿੱਚ ਵਧੇਰੇ ਲੋਕ ਕੰਮ ਕਰ ਰਹੇ ਹਨ ਅਤੇ ਜ਼ਿਆਦਾ ਕਮਾਈ ਕਰ ਰਹੇ ਹਨ। ਇਹ ਜਗ੍ਹਾ ਓਨਟਾਰੀਓ ਹੈ। ontario.ca/rebuildingouriconomy ਤੇ ਵਧੇਰੇ ਜਾਣੋ। ਓਨਟਾਰੀਓ ਸਰਕਾਰ ਦੁਆਰਾ ਭੁਗਤਾਨਸ਼ੁਦਾ।
ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ, 1850 Albion Road ਇਨ ਰੈਕਸਡੇਲ, 4162131165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000, 647-646-3000। ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020, 905-456-2020, ਅਮਨਦੀਪ ਕਪਲਾ।
लाइफ विजिटर डिसेबिलिटी मॉर्गेज इंश्योरेंस लैंड लई राजपाल ब्राड का नाम हमेशा याद रखो। इंश्योरेंस के खेतर विच लम्मा तजर्बा रखते हैं राजपाल ब्राड। RRSP या RESP करवानी है। इनकम टैक्स प्लानिंग लई भी राजपाल ब्राड तुहाडी मदद कर सकते हैं।
हैलो, दिस इज राजपाल ब्राड, चार्टर्ड लाइफ अंडरराइटर एंड सर्टिफाइड हेल्थ इंश्योरेंस स्पेशलिस्ट। आई बीन सर्विंग कैनेडियन फ्रॉम द लास्ट 20 ईयर्स फॉर ऑल देयर इंडिविजुअल इन्वेस्टमेंट्स एंड इंश्योरेंस नीड्स, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks se brand new ya old tires le sakde ho.
BF Godrej, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600-647-295-4600. HK Tire Center.
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰਿੰਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667 416-276-7667
ਪਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ। ਓਹੋ ਸੱਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਸੋਨੇ ਵਰਗੀ ਉਮਰ ਬਿਤਾਈ ਸਸਤੇ ਵਿੱਚ ਕਿੰਨਾ ਕੁਝ ਗਵਾ ਆਇਆ ਮੈਂ ਰਸਤੇ ਵਿੱਚ। ਸੋਨੇ ਵਰਗੀ ਉਮਰ ਬਿਤਾਈ ਸਸਤੇ ਵਿੱਚ ਕਿੰਨਾ ਕੁਝ ਗਵਾ ਆਇਆ ਮੈਂ ਰਸਤੇ ਵਿੱਚ। ਉਹਨਾਂ ਨੂੰ ਵੀ ਆਪਣਾ ਬਚਪਨ ਮਿਲ ਜਾਵੇ, ਹੋਰ ਖਿਡੌਣੇ ਜੇ ਬੱਚਿਆਂ ਦੇ ਬਸਤੇ ਵਿੱਚ। ਮੇਰੇ ਦਿਲ ਨੂੰ ਕੁਝ ਕੁਝ ਹੋਈ ਜਾਂਦਾ ਹੈ, ਕੀ ਰੱਖਿਆ ਹੋਇਆ ਸੀ ਤੂੰ ਗੁਲਦਸਤੇ ਵਿੱਚ, ਕਿ ਕਿਸ ਦੇ ਦਿਲ ਤੇ ਗੁੱਝੀਆਂ ਸੱਟਾਂ ਵੱਜੀਆਂ ਨੇ, ਕਿਸ ਦੇ ਦਿਲ ਤੇ ਗੁੱਝੀਆਂ ਸੱਟਾਂ ਵੱਜੀਆਂ ਨੇ, ਟੂਣਾ ਕਰਕੇ ਕੌਣ ਗਿਆ ਹੈ ਰਸਤੇ ਵਿੱਚ, ਕਿ ਇਸ ਤਰ੍ਹਾਂ ਤਾਂ ਮੈਂ ਜਿਉਂਦਾ ਹੀ ਮਰ ਜਾਂਗਾ। ਇੰਨੇ ਵੀ ਨਾ ਭਾਰ ਤੂੰ ਰੰਗ ਨਮਸਤੇ ਵਿੱਚ, ਇਸ ਤਰ੍ਹਾਂ ਤਾਂ ਮੈਂ ਜਿਉਂਦਾ ਮਰ ਜਾਵਾਂਗਾ, ਇੰਨੇ ਵੀ ਨਾ ਭਰ ਤੂੰ ਰੰਗ ਨਮਸਤੇ ਵਿੱਚ, ਕਿ ਤੇਰੇ ਨਾਲੋਂ ਵੱਧ ਕੀ ਪਿਆਰਾ ਹੈ ਮੈਨੂੰ, ਜੋ ਚਾਹੁੰਦਾ ਹੈ ਲੈ ਪੈਣਾ ਮਹਿੰਗੇ ਸਸਤੇ ਵਿੱਚ। ਦਿਨ ਭਰ ਇੰਨਾ ਖੂਨ ਖਰਾਬਾ ਤੱਕਿਆ ਹੈ, ਤਾਲੀ ਤਾਂ ਭਰਨੀ ਸੀ ਸੂਰਜ ਅਸਤੇ ਵਿੱਚ, ਕੁਝ ਕਹੇ ਕਿ ਦੋਸ਼ ਕਹਾੜੀ ਨੂੰ ਦੇਵਾਂ, ਰੁੱਖ ਕਹੇ ਕਿ ਦੋਸ਼ ਕੁਹਾੜੀ ਨੂੰ ਦੇਵਾਂ, ਵੱਢਣ ਵੇਲੇ ਮੈਂ ਵੀ ਸਾਂ ਦਸਤੇ ਵਿੱਚ, ਵੱਢਣ ਵੇਲੇ ਮੈਂ ਵੀ ਤਾਂ ਸਾਂ ਦਸਤੇ ਵਿੱਚ। ਗੁਰਦਿਆਲ ਰੋਸ਼ਨ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਸੰਗਾਰਾ ਪ੍ਰੋਗਰਾਮ 4 ਸ਼ਬਦਾਂ ਦਾ ਸਵਾਗਤ ਜੀ ਆਇਆਂ ਨੂੰ ਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਤੁਸੀਂ WTUR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਅੱਜ ਨਵੰਬਰ ਮਹੀਨੇ ਦੀ 5 ਤਰੀਕ ਦਿਨ ਮੰਗਲਵਾਰ, 2:15 ਸਟੂਡੀਓ ਦੀ ਘੜੀ ਤੇ ਹੋਏ ਨੇ। ਬਾਹਰਲਾ ਤਾਪਮਾਨ ਬੜਾ ਵਧੀਆ, ਅੱਜ 23 ਡਿਗਰੀ ਹੈ। ਕੱਲ ਨੂੰ ਬੁੱਧਵਾਰ 19 ਡਿਗਰੀ ਤਾਪਮਾਨ ਹੋਣਾ ਤੇ ਕਣੀਆਂ ਪੈਣ ਦੀ ਸੰਭਾਵਨਾ। ਵੀਰਵਾਰ ਨੂੰ 12 ਡਿਗਰੀ, ਸ਼ੁੱਕਰਵਾਰ ਨੂੰ 14 ਡਿਗਰੀ, ਸ਼ਨਿਚਰਵਾਰ ਨੂੰ 10 ਡਿਗਰੀ ਤਾਪਮਾਨ ਹੋਣਾ। ਅੱਜ 5 ਨਵੰਬਰ ਆ ਤੇ ਆਪਣੇ ਗੁਆਂਢੀ ਮੁਲਕ ਦੇ ਵਿੱਚ ਵੋਟਾਂ ਪੈ ਰਹੀਆਂ ਨੇ। ਰਾਸ਼ਟਰਪਤੀ ਦੀ ਚੋਣ ਵਾਸਤੇ ਦੋ ਉਮੀਦਵਾਰ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਮੁਕਾਬਲਾ, ਇੱਕ ਰਿਪਬਲਿਕਨ ਦੇ ਟਰੰਪ ਸਾਹਿਬ ਤੇ ਡੈਮੋਕਰੈਟਸ ਦੇ ਕਮਲਾ ਹੈਰਿਸ ਹੋ ਰਹੀ। ਤਕਾਲਾਂ ਨੂੰ ਪਤਾ ਲੱਗ ਜਾਣਾ ਵੀ ਕਿਹੜਾ ਰੇਸ ਨੱਪਦਾ। ਕਿਆਸਰਾਈਆਂ ਜਿਹੜੀਆਂ ਨੇ ਜੀ ਉਹ ਅਲੱਗ ਅਲੱਗ ਨੇ। ਰਿਪਬਲਿਕਨ ਜਿਹੜੇ ਨੇ ਜੀ ਉਹ ਇਹ ਕਿਆਸ ਲਾ ਰਹੇ ਨੇ ਕਿ ਟਰੰਪ ਹੁਣੀ ਅੱਗੇ ਨੇ, ਪਰ ਬਹੁਤੇ ਸਿਆਣੇ ਬੰਦੇ ਜਿਹੜੇ ਆ ਜੀ ਉਹ ਇਹ ਭਵਿੱਖਬਾਣੀ ਕਰ ਰਹੇ ਆ ਕਿ ਅਮਰੀਕਾ ਦੇ ਵਿੱਚ ਇਤਿਹਾਸ ਬਣੇਗਾ ਅਤੇ ਪਹਿਲੀ ਵਾਰ ਇੱਕ ਔਰਤ ਰਾਸ਼ਟਰਪਤੀ ਅਮਰੀਕਾ ਨੂੰ ਮਿਲ ਸਕਦੀ ਹੈ। ਅਸਲ ਵੀ ਦੇਖਿਆ ਜਾਵੇ ਤੇ ਇਕੱਲੀ ਜਿਹੜੀ ਇਲੈਕਸ਼ਨ ਆ ਉਹ ਇਕੱਲੇ ਅਮਰੀਕਾ ਦੀ ਨਹੀਂ, ਇਹ ਕਹਿ ਲਓ ਕਿ ਅੱਧੀ ਤੋਂ ਵੱਧ ਦੁਨੀਆਂ ਦਾ ਸਰਪੰਚ ਚੁਣਨ ਦੀ ਇਲੈਕਸ਼ਨ ਹੈ। ਦੇਖੋ ਤਕਾਲਾਂ ਨੂੰ ਕੀ ਬਣਦਾ। ਆਪਾਂ ਜਿਹੜੇ ਕਿਉਂਕਿ ਜਿਵੇਂ ਮੈਂ ਕਹਿ ਕੇ ਹਟਾਂ ਕਿ ਅੱਧੀ ਤੋਂ ਵੱਧ ਦੁਨੀਆਂ ਦਾ ਸਰਪੰਚ ਚੁਣਨ ਦੀ ਇਹ ਇਲੈਕਸ਼ਨ ਹੈ, ਇੱਥੇ ਕਿਹੜੀ ਪਾਰਟੀ ਕੌਣ ਰਾਸ਼ਟਰਪਤੀ ਬਣਦਾ ਉਹਦਾ ਪ੍ਰਭਾਵ ਡੈਫੀਨੇਟਲੀ ਸਾਡੇ ਤੇ ਪੈਂਦਾ। ਬਹੁਤਾ ਕੁਝ ਸਾਡਾ ਜਿਹੜਾ ਜੀ ਉਹ ਸਾਂਝਾ ਤੇ ਇਸ ਕਰਕੇ ਸਾਡੇ ਤੇ ਪ੍ਰਭਾਵ ਪੈਣਾ ਜਿਹੜਾ ਉਹ ਲਾਜ਼ਮੀ ਹੈ। ਔਰ ਦੇਖਦੇ ਹਾਂ ਤਕਾਲਾਂ ਨੂੰ ਕੀ ਬਣਦਾ। ਆਪਾਂ ਜਿਹੜੀ ਕੱਲ ਵਾਲੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਸਨ। ਜਿਹੜੀ ਅੱਗ ਲੱਗੀ ਆ ਆਲੇ ਦੁਆਲੇ, ਇਸ ਅੱਗ ਨੂੰ ਕਿਵੇਂ ਠੰਡੀ ਕੀਤਾ ਜਾ ਸਕਦਾ ਤੇ ਕਿਵੇਂ ਬੁਝਾਇਆ ਜਾ ਸਕਦਾ, ਉਸ ਦੇ ਲਈ ਹਰ ਰੋਸ਼ਨ ਦਿਮਾਗ ਚਾਰਾਜੋਈ ਕਰ ਰਿਹਾ। ਜਿਵੇਂ ਆਪਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਬੜੀ ਕਲੀਅਰ ਮੇਰੀ ਕੱਲ ਤੁਹਾਡੀ ਫੋਨ ਕਾਲ ਵੀ ਆਈਆਂ, ਉਸ ਤੋਂ ਬਾਅਦ ਵੀ ਤਕਾਲਾਂ ਤੱਕ ਨਿਰੰਤਰ ਫੋਨ ਵੱਜਦਾ ਰਿਹਾ, ਕਈਆਂ ਨਾਲ ਸੰਖੇਪ ਦੇ ਵਿੱਚ ਤੇ ਕਈਆਂ ਨਾਲ ਡਿਟੇਲਡ ਗੱਲਬਾਤ ਜਿਹੜੀ ਹੈ ਜੀ ਹੁੰਦੀ ਰਹੀ। ਇੱਕ ਇਹ ਚੀਜ਼ ਜਿਹੜੀ ਹੈ ਜੀ ਉਹ ਤਕਰੀਬਨ ਕਲੀਅਰ ਹੋ ਹੀ ਚੁੱਕੀ ਆ ਕਿ ਸਾਰਾ ਕੁਝ ਜੋ ਕੁਝ ਵਾਪਰਿਆ ਇਹ ਬੜਾ ਕਹਿ ਲਓ ਕਿ ਔਰਗੇਨਾਈਜ਼ਡ ਢੰਗ ਦੇ ਨਾਲ ਕੀਤਾ ਗਿਆ। ਦੈਟ ਵਾਜ਼ ਵੈਲ ਸਕ੍ਰਿਪਟਡ। ਹੁਣ ਜੇ ਅਸੀਂ ਕੈਨੇਡਾ ਦਾ 100-125 ਸਾਲ ਦਾ ਇਤਿਹਾਸ ਦੇਖਦੇ ਹਾਂ, ਜੇ ਆਪਾਂ ਸਿੱਖਾਂ ਦੀ ਗੱਲ ਕਰੀਏ, ਸਿੱਖ ਜਿਹੜੇ ਨੇ ਜੀ ਉਹ ਗੁਰਦੁਆਰਿਆਂ ਦੇ ਵਿੱਚ ਮੇਲੇ ਮਸਾਹਵਿਆਂ ਦੇ ਵਿੱਚ ਜੇ ਕਿਤੇ ਲੜੇ ਹੋਣਗੇ ਤੇ ਆਪਸ ਵਿੱਚ ਲੜੇ ਹੋਣਗੇ। ਗੁਰਦੁਆਰਿਆਂ ਦੇ ਵਿੱਚ ਸਾਡੇ 100 ਝਗੜੇ ਹੋਏ ਹੋਣਗੇ, ਉਹ ਜੇ ਇੱਕ ਦੂਜੇ ਦੀਆਂ ਪੱਗਾਂ ਲਾਈਆਂ ਹੋਣਗੀਆਂ, ਇੱਕ ਦੂਜੇ ਦੇ ਸਿਰ ਪਾੜੇ ਹੋਣਗੇ ਜਾਂ ਇੱਕ ਦੂਜੇ ਦੇ ਕੰਨ ਵੱਢੇ ਹੋਣਗੇ, ਉਹ ਸਿੱਖਾਂ ਦੇ ਨਾਲ ਹੀ ਸੀ। ਕਦੇ ਵੀ ਕਿਸੇ ਹੋਰ ਕਮਿਊਨਿਟੀ, ਖਾਸ ਕਰਕੇ ਹਿੰਦੂ ਧਰਮ ਦੇ ਜਿਹੜੇ ਪੈਰੋਕਾਰ ਨੇ ਉਹਨਾਂ ਦੇ ਨਾਲ ਕਦੇ ਵੀ ਲੜਾਈ ਨਹੀਂ ਰਹੀ ਤੇ ਨਾ ਹੀ ਅੱਜ ਤੱਕ ਹੈ। ਹੁਣ ਜਦੋਂ ਅਸੀਂ ਇਸ ਸਾਰੇ ਕਾਸੇ ਦੀ ਪਿੱਠ ਭੂਮੀ ਨੂੰ ਬਾਰੀਕੀ ਦੇ ਨਾਲ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿੱਦਣ ਇਹ ਕੰਮ ਸ਼ੁਰੂ ਹੁੰਦਾ ਐਤਵਾਰ ਵਾਲੇ ਦਿਨ, ਔਰ ਮੈਂ ਅੱਗੇ ਵੀ ਮੇਰੀ ਅੱਜ ਬਹੁਤ ਸਾਰੇ ਜਿਹੜੇ ਜਿਹਦੇ ਵਿੱਚ ਪ੍ਰੋ ਖਾਲਿਸਤਾਨੀ ਜਾਂ ਫਿਰ ਜਿਹੜੇ ਸਿੱਖ ਸੁਹਿਰਦ ਲੋਕ ਨੇ ਉਹਨਾਂ ਦੇ ਨਾਲ ਜਦੋਂ ਗੱਲਬਾਤ ਹੋਈ ਆ ਔਰ ਉਹ ਗੱਲ ਮੰਨਦੇ ਨੇ, ਉਹ ਗੱਲ ਇਹ ਕਹਿੰਦੇ ਨੇ, ਪਰ ਮੇਨ ਹੈ ਵੀ ਉਹ ਸਾਨੂੰ ਸਾਰਿਆਂ ਨੂੰ ਠੋਕ ਵਜਾ ਕੇ ਕਹਿਣੀ ਚਾਹੀਦੀ ਹੈ। ਜਿਹੜੇ ਬੰਦੇ ਉੱਥੇ ਮੁਜ਼ਾਹਰਾ ਕਰਨ ਗਏ ਸੀ ਦੇ ਆਰ ਨੋਟ ਰੀਪ੍ਰਜੈਂਟਿੰਗ ਅਸ, ਸਾਨੂੰ ਡਿਸਓਨ ਕਰਨਾ ਹੋਵੇਗਾ, ਉਹ ਸਾਡੀਆਂ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦੇ, ਉਹ ਸਿੱਖਾਂ ਦੇ ਰੀਪ੍ਰਜੈਂਟੇਟਿਵ ਨਹੀਂ ਨੇ, ਉਹਨਾਂ ਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ। ਔਰ ਇਹ ਜ਼ਰੂਰੀ ਵੀ ਨਹੀਂ ਵੀ ਜੋ ਸਿੱਖ ਚਾਹੁੰਦੇ ਆ ਵੀ ਉਹ ਭਵਿੱਖ ਦੇ ਵਿੱਚ ਵੀ ਅਜਿਹਾ ਕਰਨ, ਕਿਉਂਕਿ ਉਹ ਆਪਣੀ ਮਰਜ਼ੀ ਦੇ ਮਾਲਕ ਹੈ, ਉਹਨਾਂ ਦੇ ਆਕਾ ਕੁਝ ਹੋਰ ਨੇ, ਕੋਈ ਹੋਰ ਨੇ, ਉਹਨਾਂ ਨੂੰ ਜੋ ਪਿੱਛੋਂ ਹੁਕਮ ਹੋਣਾ ਉਹਨਾਂ ਨੇ ਕਰਨਾ, ਉਹਨਾਂ ਨੇ ਕਿਸੇ ਦੇ ਕਹੇ ਰੁਕਣਾ ਨਹੀਂ ਆ। ਪਰ ਅਸੀਂ ਉਸ ਚੀਜ਼ ਦੀ ਅਸੀਂ ਵੀ ਨਿੰਦਾ ਕਰਦੇ ਹਾਂ, ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਨੇ ਵੀ ਉਸ ਚੀਜ਼ ਦੀ ਨਿੰਦਿਆ ਕੀਤੀ ਆ। ਪਰ ਉਸ ਤੋਂ ਬਾਅਦ ਜਿਹੜਾ ਘਟਨਾਕ੍ਰਮ ਵਾਪਰਿਆ ਉਸ ਘਟਨਾਕ੍ਰਮ ਨੂੰ ਵੀ ਵਾਚਣ ਦੀ ਲੋੜ ਆ ਤੇ ਬੜੇ ਸਿਆਣਪ ਦੇ ਨਾਲ ਹੱਲ ਕਰਨ ਦੀ ਲੋੜ ਆ। ਔਰ ਇੱਥੇ ਇੱਕ ਚੀਜ਼ ਜਿਹੜੀ ਹੈ ਜੀ ਹੋਰ ਕਹਿਣੀ ਹੋਵੇਗੀ, ਉਹ ਇਹ ਕਿ ਜਿਸ ਢੰਗ ਦੇ ਨਾਲ ਇਸ ਸਾਰੇ ਐਪੀਸੋਡ ਦੇ, ਕਿਉਂਕਿ ਜਿਹੜਾ ਕੱਲ ਰਾਤੀ ਵਾਪਰਿਆ ਉਹ ਇੱਕ ਵੱਖਰਾ ਸੀ, ਉਹ ਕੈਨੇਡਾ ਦੇ ਵਿੱਚ ਸ਼ਾਇਦ ਪਹਿਲੀ ਵਾਰੀ ਵਾਪਰਿਆ ਸੀ। ਔਰ ਇਸ ਸਾਰੇ ਕਾਸੇ ਦੇ ਬਾਵਜੂਦ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਨੇ, ਦਾ ਵੇ ਦੇ ਆਰ ਬਿਹੇਵਿੰਗ ਇਟ ਇਜ਼ ਵੈਰੀ ਮੈਚਿਓਰ। ਬਹੁਤ ਸਿਆਣਪ ਦੇ ਨਾਲ ਉਹ ਇਸ ਸਾਰੀ ਸਿਚੁਏਸ਼ਨ ਨੂੰ ਦੇਖ ਰਹੀਆਂ ਨੇ, ਬਹੁਤ ਸਿਆਣਪ ਦੇ ਨਾਲ ਦੇਖ ਰਹੀਆਂ ਨੇ। ਜਿਹਨਾਂ ਤੁਸੀਂ ਗਰਮ ਖਿਆਲੀ ਕਹਿੰਦੇ ਹੋ ਉਹ ਵੀ ਤਰ੍ਹਾਂ, ਜਿਹੜੀਆਂ ਮੋਡਰੇਟ ਨੇ ਉਹ ਵੀ ਤਰ੍ਹਾਂ, ਸਾਰੀਆਂ ਜਿਹੜੀਆਂ ਨੇ ਬੜੀ ਸਿਆਣਪ ਦੇ ਨਾਲ ਬਿਹੇਵ ਕਰ ਰਹੀਆਂ ਨੇ। ਇੱਥੇ ਇਹਨਾਂ ਦੀ ਸਿਫਤ ਕਰਨੀ ਬਣਦੀ ਆ ਸਿਫਤ ਕਰਨੀ। ਹੁਣ ਕੀ ਆ ਕਿ ਪਹਿਲਾਂ ਤਾਂ ਉੱਥੇ, ਕਿਉਂਕਿ ਸਾਡੇ ਕੋਲ ਜਿਹੜਾ ਬਹੁਤਾ ਕੁਛ ਹੈ ਉਹਦੇ ਜਿਹੜੇ ਵੀਡੀਓ ਐਵੀਡੈਂਸ ਅਵੇਲੇਬਲ ਨੇ, ਉੱਥੇ 10-11 ਬੰਦੇ ਜਿਹੜੇ ਸੀਗੇ ਉਹ ਮੁਜ਼ਾਹਰਾ ਕਰ ਰਹੇ ਸੀ। ਉਸ ਤੋਂ ਬਾਅਦ 250-300-400 ਬੰਦੇ ਦੀ ਜਿਹੜੀ ਉਹ ਭੀੜ, ਖਾਸ ਕਰਕੇ ਜਿਹੜੇ ਉਸ ਦਿਨ ਜਿਹੜੇ ਜੀ ਬਹੁਤੇ ਹਰਿਆਣਵੀ ਮੁੰਡੇ ਜਿਹੜੇ ਸਨ ਉਹ ਲਿਆ ਕੇ ਮੂਹਰੇ ਖੜੇ ਕੀਤੇ ਸੀ। ਸੋ ਇੱਥੋਂ ਵਾਲੀ ਘਟਨਾ ਦੀ ਮੈਂ ਅੱਗੇ ਵਿਆਖਿਆ ਕਰਨ ਤੋਂ ਪਹਿਲਾਂ ਇਹਦੀ ਪਿੱਠ ਭੂਮੀ 'ਚ ਜਾਣਾ ਇਸ ਕਰਕੇ ਵੀ ਜ਼ਰੂਰੀ ਹੈ ਕਿ ਜਦੋਂ ਕਾਲੇ ਦੌਰ ਦੀ ਵੀ ਆਪਾਂ ਗੱਲ ਕਰਦੇ ਹਾਂ ਨਾ, ਜਦੋਂ ਹਾਲਾਤ ਬੜੇ ਮਾੜੇ ਸੀ ਪੰਜਾਬ ਦੇ ਵਿੱਚ, ਉਹਨਾਂ ਸਮੇਂ ਦੇ ਵਿੱਚ ਵੀ ਜਦੋਂ ਆਪਾਂ ਬੰਸੀ ਲਾਲ ਜਾਂ ਫਿਰ ਚੌਧਰੀ ਭਜਨ ਲਾਲ ਹੋਰਾਂ ਦੇ ਬਿਆਨ ਜਿੰਨੇ ਅਖਬਾਰਾਂ ਦੇ ਵਿੱਚ ਪੜ੍ਹੇ ਹੋਣਗੇ ਕਿ ਜਦੋਂ ਕਿਤੇ ਪੰਜਾਬ ਜਿਹੜਾ ਸੀ ਉਹ ਦਿੱਲੀ ਵੱਲ ਨੂੰ ਮੂੰਹ ਕਰਦਾ ਸੀ ਤੇ ਹਰਿਆਣਾ ਮੂਹਰੇ ਅੜ ਕੇ ਖੜਦਾ ਸੀ, ਹਰਿਆਣੇ ਨੂੰ ਤਾਂ ਪੰਜਾਬ ਨੂੰ ਆਪਸ ਵਿੱਚ ਉਲਝਾ ਦਿੱਤਾ ਜਾਂਦਾ ਸੀ। ਐਸ ਵਾਈ ਐਲ ਵਰਗੇ ਮੁੱਦੇ ਦੇ ਉੱਪਰ ਹਾਲੇ ਵੀ ਜਿਹੜਾ ਜੀ ਗੁੱਤਮੁੱਖ ਉੱਥੀ ਕਰਵਾ ਦਿੱਤਾ ਜਾਂਦਾ। ਪਰ ਪਿਛਲਾ ਜਿਹੜਾ ਕਿਸਾਨ ਅੰਦੋਲਨ ਸੀ, ਕਿਸਾਨ ਅੰਦੋਲਨ ਦੇ ਵਿੱਚ ਜਿਸ ਢੰਗ ਦੇ ਨਾਲ ਹਰਿਆਣਵੀ ਜਾਟ ਤੇ ਪੰਜਾਬੀ ਜੱਟ, ਜੋ ਇਹਨਾਂ ਦੇ ਵਿੱਚ ਇੱਕ ਪਿਆਰ ਮੁਹੱਬਤ ਖਲੂਸ ਬਣਿਆ ਸੀ, ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਸਨ ਉਹ ਪੰਜਾਬ ਤੋਂ ਦਿੱਲੀ ਬਾਰਡਰ ਤੇ ਜਾ ਕੇ ਬੈਠੀਆਂ ਸਨ, ਔਰ ਜਿਸ ਢੰਗ ਦੇ ਨਾਲ ਉਹਨਾਂ ਨੂੰ ਉਹਨਾਂ ਨੇ ਸਤਿਕਾਰ ਦਿੱਤਾ, ਰਹਿਣ ਵਾਸਤੇ ਜਗਾਵਾਂ ਦਿੱਤੀਆਂ, ਜਿਸ ਢੰਗ ਦੇ ਨਾਲ ਉੱਥੇ ਉਹ ਇੰਨਾ ਲੰਬਾ ਸਮਾਂ ਆਪਸ ਵਿੱਚ ਵਿਚਰੇ, ਉਹ ਇੱਕ ਵੱਖਰੀ ਮਿਸਾਲ ਸੀ। ਔਰ ਹਾਲੇ ਤੱਕ ਵੀ ਉਹ ਰਿਸ਼ਤੇ ਜਿਹੜੇ ਨੇ ਬੜੇ ਕੂੜੇ ਨੇ, ਔਰ ਉਹ ਚੀਜ਼ ਜਿਹੜਾ ਸਿਸਟਮ ਅਸਟੈਬਲਿਸ਼ਮੈਂਟ ਨੂੰ ਜਿਹੜੀ ਹੈ ਜੀ ਉਹ ਚੀਜ਼ ਕਦੇ ਵੀ ਫਿੱਟ ਨਹੀਂ ਪੈਂਦੀ, ਰਲ ਕੇ ਬਹਿ ਜਾਣ। ਫਿਰ ਉਦੋਂ ਤੋਂ ਚਾਰਾਜੋਈ ਜਿਹੜੀ ਉੱਥੇ ਸ਼ੁਰੂ ਹੋ ਗਈ ਆ, ਔਰ ਉਸੇ ਸਾਰੇ ਕਾਸੇ ਦਾ ਪ੍ਰਭਾਵ ਜੋ ਹੈ ਉਹ ਇੱਥੇ ਦੇਖਿਆ ਜਾ ਸਕਦਾ। ਔਰ ਹਰਿਆਣੇ ਜਾਟ ਤੇ ਪੰਜਾਬੀ ਜੱਟ ਇਹਨਾਂ ਨੂੰ ਆਹਮੋ ਸਾਹਮਣੇ ਖੜਾ ਕਰਨ ਦੀ ਕਵਾਇਤ ਕੀਤੀ ਗਈ ਆ। ਹਰ ਸਿੱਖ ਨੇ, ਤੁਸੀਂ ਫੇਸਬੁੱਕ ਤੇ ਦੇਖ ਲਓ, ਸੋਸ਼ਲ ਮੀਡੀਆ ਤੇ ਦੇਖ ਲਓ, ਹਰ ਸਿੱਖ ਨੇ ਜਿਹੜਾ ਜੋ ਇੱਥੇ ਜਾ ਕੇ ਸਿੱਖ ਫੋਰ ਜਸਟਿਸ ਵਾਲਿਆਂ ਨੇ ਉਹ ਕੀਤਾ, ਉਸ ਚੀਜ਼ ਨੂੰ ਕੰਡੈਮ ਕੀਤਾ। ਹਾਲਾਂਕਿ ਵੀਡੀਓ ਇਹ ਵੀ ਅਵੇਲੇਬਲ ਨੇ ਕਿ ਸ਼ੁਰੂਆਤ ਜਿਹੜੀ ਸੀ ਕਿ ਗਾਲਾਂ ਜਿਹੜੀਆਂ ਸਨ ਦੋਨਾਂ ਧਿਰਾਂ ਵੱਲੋਂ ਕੱਢੀਆਂ ਗਈਆਂ, ਦੋਨੇ ਧਿਰਾਂ ਬਰਾਬਰ ਸਨ। ਉਹ ਪੰਜਾਬ, ਫਰਕ ਇਹਨਾਂ ਸੀ ਉਹ ਪੰਜਾਬੀ ਚ ਗਾਲਾਂ ਕੱਢਦੇ ਸੀ, ਉਹ ਹਰਿਆਣਵੀ ਦੇ ਵਿੱਚ ਜਾਂ ਫਿਰ ਹਿੰਦੀ ਚ ਗਾਲਾਂ ਕੱਢਦੇ ਸੀ। ਉਹ ਤੋਂ ਬਾਅਦ ਫਿਰ ਉਹ ਡਾਂਗੋ ਡਾਂਗੀ ਹੋ ਗਿਆ ਤੇ ਉਸ ਨੂੰ ਇਹ ਪ੍ਰਚਾਰਿਆ ਗਿਆ ਕਿ ਮੰਦਰ ਤੇ ਹਮਲਾ ਕਰਤਾ। ਚਲੋ ਹੁਣ ਆਪਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਇਹ ਡਿਸਕਸ ਕਰ ਚੁੱਕੇ ਹਾਂ ਵੀ ਚਾਹੇ ਉਹ ਇੰਟਰਜੋ ਸੈਕਸ਼ਨ ਗੁਰਦੁਆਰਾ ਕੌਂਸਲ ਸੀ, ਚਾਹੇ ਬਾਕੀ ਸੰਸਥਾਵਾਂ ਸੀ, ਸਾਰਿਆਂ ਨੇ ਕੰਡੈਮ ਕੀਤਾ ਜਿਹੜੀ ਇੱਥੇ ਮੰਦਰਾਂ ਦੀ ਐਸੋਸੀਏਸ਼ਨ ਹੈ। ਉਸ ਐਸੋਸੀਏਸ਼ਨ ਨੇ ਵੀ ਖੁੱਲ੍ਹੇ ਦਿਲ ਦੇ ਨਾਲ ਇਸ ਨੂੰ ਕੰਡੈਮ ਕੀਤਾ। ਔਰ ਜਿਹੜੀ ਕੱਲ੍ਹ ਵਾਲਾ ਜਿਹੜਾ ਧਰਨਾ, ਜਿਹੜਾ ਪ੍ਰੋਟੈਸਟ ਸੀ, ਪ੍ਰਦਰਸ਼ਨ ਸੀ, ਉਹਦੀ ਕਾਲ ਜਿਹੜੀ ਸੀ ਉਹ ਵੀ ਮੰਦਰ ਵਾਲਿਆਂ ਨੇ ਇਹ ਗੱਲ ਕਲੀਅਰ ਕਰਤੀ ਸੀ ਕਿ ਇਹ ਕਾਲ ਸਾਡੇ ਵੱਲੋਂ ਨਹੀਂ ਆ। ਪਰ ਫਿਰ ਵੀ ਕੱਲ੍ਹ ਜਿਹੜੀ ਕਾਲ ਸੀ ਉਹ ਸੋਸ਼ਲ ਮੀਡੀਆ ਦੇ ਵੱਖ ਵੱਖ ਗਰੁੱਪਾਂ ਦੇ ਵਿੱਚ ਮੈਸੇਜ ਜਿਹੜੇ ਸਨ ਪਹੁੰਚਦੇ ਕੀਤੇ ਗਏ, ਜਿਹਦੇ ਵਿੱਚ ਕਹਿ ਲਓ ਕਿ ਹਰਿਆਣਵੀ ਯੂਥ ਘੱਟ ਸੀ, ਕੱਲ੍ਹ ਗੁਜਰਾਤੀ ਯੂਥ ਬਹੁਤ ਸੀ, ਉਹਨਾਂ ਦੇ ਪਰਿਵਾਰ ਵੀ ਸਨ। ਔਰ ਉਹਨਾਂ ਨੇ ਕੱਲ੍ਹ ਕਹਿ ਲਓ ਕਿ ਇੱਕ ਉਸ ਭੀੜ ਨੇ ਜਿਹੜਾ ਸੀਗਾ ਜੀ ਉਹ ਕਹਿ ਲਓ ਕਿ ਤਾਂਡਵ ਕੀਤਾ ਔਰ ਰੱਜ ਕੇ ਬਦਮਾਸ਼ੀ ਕੀਤੀ। ਬਹੁਤ ਸਾਰੀਆਂ ਵੀਡੀਓ ਜਿਹੜੀਆਂ ਨੇ ਜੀ ਉਹ ਸਾਹਮਣੇ ਆਈਆਂ ਨੇ। ਜਿਹੜੇ ਪੁਰਾਣੇ ਕੁਝ ਕੁ ਲੋਕ ਨੇ, ਜਿਹੜੇ ਕਹਿ ਲਓ ਕਿ ਜਿਹੜੇ RSS ਜਾਂ ਫਿਰ ਜਿਹੜੀਆਂ ਹੋਰ ਸੰਸਥਾਵਾਂ ਦੇ ਨਾਲ ਸੰਬੰਧਿਤ ਨੇ, ਜਿਹੜੇ ਹਮੇਸ਼ਾ ਹੀ ਜ਼ਹਿਰ ਵੰਡਦੇ ਆਏ ਨੇ, ਉਹਨਾਂ ਨੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਜ਼ਹਿਰ ਵੰਡਿਆ। ਰੌਨ ਬੈਨਰਜੀ ਵਰਗੇ ਸਪੀਕਰ ਫੜ ਕੇ ਸ਼ਰੇਆਮ ਜਿਹੜਾ ਜੀ ਉਹ ਗੁਰਦੁਆਰਿਆਂ ਦੇ ਉੱਪਰ ਹਮਲੇ ਵਾਸਤੇ ਉਕਸਾ ਰਹੇ ਨੇ। ਸ਼ਰੇਆਮ ਇਹ ਗੱਲ ਕਹਿ ਰਹੇ ਨੇ ਕਿ ਭਾਈ ਇਹਨਾਂ ਨੂੰ ਤੇਲ ਲਾ ਕੇ ਡਾਂਗਾਂ ਫੜਾ ਦਿਓ ਹਰਿਆਣਵੀ ਭਰਾਵਾਂ ਨੂੰ, ਬਾਕੀ ਇਹ ਆਪੇ ਸੁੱਜ ਲੈਣਗੇ। ਇੱਥੋਂ ਤੱਕ ਕਿ ਉਹ ਇੰਡੀਅਨ ਆਰਮੀ ਨੂੰ ਕਹਿੰਦਾ ਕਿ ਭਾਈ ਇੱਥੋਂ ਆ ਕੇ ਜਿਹੜੇ ਖਾਲਿਸਤਾਨੀਆਂ ਦੇ ਗੁਰਦੁਆਰੇ ਢਾਹ ਦੇਣੇ ਚਾਹੀਦੇ ਨੇ। ਹੁਣ ਇਹ ਸਾਰੇ ਕਸ ਦੇ ਬਾਵਜੂਦ ਵੀ ਸਿੱਖ ਉਕਸਾਹਟ ਦੇ ਵਿੱਚ ਨਹੀਂ ਆਏ, ਦੂਜੇ ਜਿਹੜੇ ਪੰਜਾਬੀ ਆ ਨਾ, ਖਾਸ ਕਰਕੇ ਪੰਜਾਬੀ ਸਿੱਖ ਹਾਂ, ਅਸੀਂ ਸਾਡੀ ਆਪਸ ਵਿੱਚ ਭਾਵੇਂ ਨਾ ਬਣਦੀ ਹੋਵੇ, ਆਪਸ ਵਿੱਚ ਅਸੀਂ ਜਿੰਨੇ ਮਰਜ਼ੀ ਭਾਵੇਂ ਰੋਜ਼ ਛਤਰੋ ਛਤਰੀ ਹੋਈਏ, ਸਾਡੇ ਇੱਕ ਦੂਜੇ ਨਾਲ ਵਿਚਾਰ ਨਾ ਮਿਲਦੇ ਹੋਣ। ਮੈਂ ਇਹ ਗੱਲ ਹਮੇਸ਼ਾ ਕਹਿੰਦਾ ਨਾ ਵੀ ਸਾਡੀ ਭਾਵੇਂ ਦਾਲ ਨਹੀਂ ਸਾਂਝੀ, ਗਾਲ ਸਾਂਝੀ ਆ। ਤੇ ਜਦੋਂ ਕਿਤੇ ਗਾਲ ਕਿਸੇ ਨੂੰ ਵੀ, ਜਿਹੜੀ ਗਾਲ ਹੁੰਦੀ ਨਾ, ਗਾਲ ਮਾਂ ਦੀ ਹੋਵੇ ਭੈਣ ਦੀ ਹੋਵੇ, ਭਾਵੇਂ ਭਰਾਵਾਂ ਦੇ ਵਿੱਚ ਜਿੰਨੀ ਮਰਜ਼ੀ ਆਪਸ ਵਿੱਚ ਅਣਬਣ ਹੋਵੇ, ਕਿਉਂਕਿ ਮਾਂ ਸਾਂਝੀ ਹੋਣ ਕਰਕੇ ਜਦੋਂ ਕਿਤੇ ਗਾਲ ਪੈਂਦੀ ਆ ਤੇ ਉਦੋਂ ਦੂਜਾ ਭਰਾ ਜਿਹੜਾ ਜੀ ਉਹ ਖੜਾ ਹੁੰਦਾ ਹੀ ਹੁੰਦਾ। ਇਹ ਸਾਡਾ ਸੱਭਿਆਚਾਰ ਹੈ, ਸਾਡਾ ਕਲਚਰ ਆ, ਇਹ ਸਾਡਾ ਸੁਭਾਅ ਆ। ਔਰ ਰਾਤ ਵਾਲਾ ਜਿਹੜਾ ਜੋ ਕੁਝ ਰਾਤੀ ਵਾਪਰਿਆ ਉਸ ਨੂੰ ਲੈ ਕੇ ਤੇ ਹਰ ਇੱਕ ਦੇ ਮਨ ਦੇ ਵਿੱਚ ਰੋਸ ਸੀ। ਇੱਕ ਚੀਜ਼ ਹੋਰ ਆ, ਜਿਵੇਂ ਆਪਾਂ ਮੈਂ ਕੱਲ ਵਾਲੇ ਪ੍ਰੋਗਰਾਮ ਚ ਗੱਲ ਕੀਤੀ ਸੀ ਵੀ ਕੁਝ ਕੁ ਜਿਹੜੇ ਆਪ ਹੁਦਰੇ ਕੰਮ ਅਕਲੇ ਜਾਂ ਫਿਰ ਕਿਸੇ ਤੋਂ ਜਿਹੜੇ ਕਹਿ ਲਓ ਕਿ ਡਾਇਰੈਕਟਡ ਨੇ, ਜਿਹੜੇ ਆਪਣੇ ਆਕਾ ਦਾ ਹੁਕਮ ਲੈ ਕੇ ਚੱਲਦੇ ਨੇ, ਜਾਂ ਫਿਰ ਭਾਈ ਉਹਨਾਂ ਨੂੰ ਅਕਲ ਹੀ ਉਹ ਨਹੀਂ ਕਿਹਾ, ਉਹ ਆਪਣੇ ਢੰਗ ਨਾਲ ਬਿਹੇਵ ਕਰਦੇ ਨੇ। ਸਾਡੇ ਨਗਰ ਕੀਰਤਨ ਨੂੰ ਵੀ ਉਹਨਾਂ ਨਗਰ ਕੀਰਤਨ ਨਹੀਂ ਰਹਿਣ ਦਿੱਤਾ, ਉਹਦੇ ਵਿੱਚ ਘੁਸਪੈਠ ਕਰਕੇ ਆਪਣੀਆਂ ਮਨਮਰਜ਼ੀਆਂ ਕਰਦੇ ਨੇ, ਜਿਹੜੇ ਸਿੱਖੀ ਅਸੂਲਾਂ ਦੇ ਬਿਲਕੁਲ ਚੀਜ਼ਾਂ ਅਨੁਕੂਲ ਨਹੀਂ ਨੇ ਉਹ ਕਰਦੇ ਨੇ। ਉੱਥੇ ਵੀ ਆਪ ਉਧਰਾਪਨ ਤੇ ਵੱਡੇ ਗੱਲੋਂ ਖਰੂਦ ਪਾਇਆ ਜਾਂਦਾ। ਇਸੇ ਢੰਗ ਦੇ ਨਾਲ ਮੈਂ ਕੱਲ੍ਹ ਦੀ ਗੱਲ ਆ, ਕੱਲ੍ਹ ਇੱਕ ਸਾਡੇ ਕਪੂਰਥਲੇ ਤੋਂ ਹਿੰਦੂ ਵੀਰ ਆ, ਔਰ ਜਿਹੜੀ ਤੁਹਾਨੂੰ ਆਪਾਂ ਜਿਵੇਂ ਕੱਲ੍ਹ ਗੱਲ ਕਰਦੇ ਵੀ ਸਾਡੇ ਰੋਹ ਰੀਤਾਂ ਰੀਤ ਰਿਵਾਜ਼ ਵੀ ਸਮੇਂ ਉਹ ਕੜਾ ਪਾ ਕੇ ਰੱਖਦਾ ਹਮੇਸ਼ਾ, ਅਤੇ ਕੜੇ ਤੋਂ ਬਹੁਤੇ ਲੋਕ ਸਮਝਦੇ ਵੀ ਭਾਈ ਇਹ ਸਿੱਖੀ ਹੋਣਾ, ਉਹ ਫਿਰ ਉੱਥੇ ਗੱਲ ਖੋਲ੍ਹ ਤੁਰਦੇ ਵੀ ਆਪਾਂ ਕਿਹੜੀ ਗੱਲ ਲੜਨ ਡਏ ਹਾਂ। ਅਤੇ ਉੱਥੇ ਜਦੋਂ ਫਿਰ ਉਹ ਅਗਲੇ ਦਾ ਉਹ ਅਗਲਾ ਬੰਦਾ ਜਿਹੜਾ ਅੰਦਰ ਫੋਲਦਾ, ਉੱਥੇ ਕੁਝ ਕੁ ਲੋਕ ਜਿਹੜੇ ਸਨ, ਜਿਹੜੇ ਐਤਵਾਰ ਦੀ ਘਟਨਾ ਸੀ ਉਸ ਦਿਨ ਵੀ ਜਿਹੜੀ ਮੌਕੀ ਕੈਪ ਸੀ ਉਹਨੂੰ ਕਹਿੰਦੇ ਆ ਉਹ ਪਾ ਕੇ ਦੇ ਵਿੱਚ ਵੜ ਕੇ ਤੇ ਉਹਨਾਂ ਨੇ ਉੱਥੇ ਖਰੂਦ ਜਿਹੜਾ ਸੀ ਉਹ ਸ਼ੁਰੂ ਕਰਵਾਇਆ। ਤੇ ਕੱਲ ਵਾਲੇ ਕਹਿ ਲਓ ਕਿ ਹਜੂਮ ਦੇ ਵਿੱਚ ਵੀ ਉਹਨਾਂ ਲੋਕਾਂ ਦੀ ਘਾਟ ਨਹੀਂ ਸੀ ਜਿਹੜੇ ਚਾਹੁੰਦੇ ਨੇ ਕਿ ਇਹ ਆਹਮੋ ਸਾਹਮਣੇ ਹੋਣ। ਜਿਹੜਾ ਉਸ ਦਿਨ ਵੀ ਭੀੜ ਨੂੰ ਸਾਰੀ ਨੂੰ ਸਾਰੀ ਨੂੰ ਵੈਸਟਵਰਡ ਮਾਲ ਲੈ ਕੇ ਆਉਣਾ, ਕਿਉਂਕਿ ਦੀਵਾਲੀ ਦੇ ਉੱਤੇ ਪਿਛਲੀ ਦੀਵਾਲੀ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਇੱਕ ਪਾਸੇ ਜਿਹੜੇ ਸੀਗੇ ਉਹ ਤਿਰੰਗੇ ਝੰਡੇ ਵਾਲੇ ਤੇ ਇੱਕ ਪਾਸੇ ਖਾਲਿਸਤਾਨ ਦੇ ਝੰਡੇ ਵਾਲੇ, ਇਹ ਆਪਸ ਵਿੱਚ ਬਹੁਤ ਕੁਝ ਇਹਨਾਂ ਨੇ ਬੋਲ ਬਰਾਲਾ ਕੀਤਾ ਸੀ, ਚੀਕਾਂ ਨਾਰੇ ਗਾਲਾਂ ਕੱਢੀਆਂ ਸਨ। ਉਹ ਇਹੋ ਜਿਹਾ ਮਾਹੌਲ ਕ੍ਰੀਏਟ ਕਰਨਾ ਚਾਹੁੰਦੇ ਸੀ। ਜਦੋਂ ਉਹ ਕ੍ਰੀਏਟ ਨਹੀਂ ਹੋਇਆ ਤਾਂ ਫਿਰ ਉੱਥੋਂ ਕਾਲ ਦਿੱਤੀ ਕਿ ਚਲੋ ਗੁਰਦੁਆਰੇ ਚੱਲੀਏ, ਔਰ ਉੱਥੇ ਮਾਲਟਨ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਤੇ ਜਿਹੜੇ ਉੱਥੇ ਉਸ ਵੇਲੇ ਸਿੰਘ ਮੌਜੂਦ ਸਨ ਉਹਨਾਂ ਦੀ ਸੂਝਬੂਝ ਦੀ ਵੀ ਦਾਦ ਦੇਣੀ ਚਾਹੀਦੀ, ਉਹਨਾਂ ਨੂੰ ਵੀ ਸ਼ਾਬਾਸ਼ ਦੇਣੀ ਬਣਦੀ ਆ ਕਿ ਉਹਨਾਂ ਨੇ ਤੈਸ਼ ਵਿੱਚ ਆ ਕੇ ਰਿਐਕਟ ਨਹੀਂ ਕੀਤਾ। ਕੱਲ੍ਹ ਜਦੋਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਸਨ ਵੀ ਇਹ ਚਲੋ ਜਿੰਦਾਬਾਦ ਮੁਰਦਾਬਾਦ ਚੱਲਦਾ ਹੁੰਦਾ, ਜਦੋਂ ਭੀੜ ਹੋਵੇ ਭੀੜ ਦਾ ਕੋਈ ਲੀਡਰ ਨਹੀਂ ਹੁੰਦਾ, ਭੀੜ ਇਕੱਠੀ ਕਰਨ ਵਾਸਤੇ ਲੀਡਰ ਹੁੰਦਾ, ਹੀ ਇਜ਼ ਰਿਸਪੋਂਸੀਬਲ ਫੋਰ ਐਵਰੀਥਿੰਗ, ਪਰ ਭੀੜ ਦਾ ਫਿਰ ਜਦੋਂ ਭੀੜ ਦਾ ਹੋਵੇ ਫਿਰ ਉਹ ਆਪ ਮੁਹਾਰੇ ਚੱਲਦੀ ਹੁੰਦੀ ਹੈ। ਸੋ ਉਸ ਭੀੜ ਦਾ ਜੋ ਬਿਹੇਵ ਸੀ, ਚਾਹੇ ਉਹ ਕਾਰਾਂ ਵੈਂਡਲਾਈਜ਼ ਕਰ ਰਹੇ ਸਨ, ਚਾਹੇ ਉਹ ਗਾਲਾਂ ਕੱਢ ਰਹੇ ਸਨ, ਚਾਹੇ ਉਹ ਖਾਲਿਸਤਾਨੀ ਮੁਰਦਾਬਾਦ ਜਿੰਦਾਬਾਦ ਕਰ ਰਹੇ ਸਨ, ਜਾਂ ਫਿਰ ਚਾਹੇ ਰੌਨ ਬੈਨਰਜੀ ਵਰਗੇ ਜਿਹੜੇ ਸਨ ਉਹ ਕਾਲ ਦੇ ਰਹੇ ਸੀ ਵੀ ਗੁਰਦੁਆਰਿਆਂ ਤੇ ਹਮਲਾ ਕਰੋ, ਇੱਦਾਂ ਦੇ ਸਾਰੇ ਲੋਕ, ਉਹ ਵੀਡੀਓ ਸਾਰਿਆਂ ਕੋਲ ਆ ਰਹੀਆਂ ਸੀ, ਔਰ ਉਹਨਾਂ ਸਾਰਿਆਂ ਦੇ ਦਿਲਾਂ ਦੇ ਵਿੱਚ ਦਿਮਾਗਾਂ ਦੇ ਵਿੱਚ ਕੁਝ ਨਾ ਕੁਝ ਜਿਨ੍ਹਾਂ ਨੂੰ ਗਾਲਾਂ ਕੱਢ ਰਹੀਆਂ ਜਾ ਰਹੀਆਂ ਸੀ ਉਹਨਾਂ ਦੇ ਦਿਮਾਗਾਂ ਦੇ ਵਿੱਚ ਵੀ ਸਾਰਾ ਕੁਝ ਚੱਲਦਾ ਹੋਵੇਗਾ, ਉਹ ਵੀ ਤੈਸ਼ ਚਾਹੁੰਦੇ ਹੋਣਗੇ, ਕਿਉਂਕਿ ਅਸੀਂ ਬੜੇ ਕਹਿ ਲਓ ਕਿ ਆਪਾਂ ਇਮੋਸ਼ਨਲ ਲੋਕ ਹਾਂ। ਔਰ ਮੈਨੂੰ ਇਸ ਗੱਲ ਦੇ ਵਿੱਚ ਯਕੀਨ ਹੈ ਵੀ ਜੇ ਕੱਲ੍ਹ ਕਿਤੇ ਭਾਵੇਂ ਉਹ ਭੀੜ 3000 ਦੀ ਸੀ ਭਾਵੇਂ 4000 ਦੀ ਸੀ, ਜੇ ਕਿਤੇ ਤੈਸ਼ 'ਚ ਆ ਕੇ ਉੱਧਰੋਂ 50 ਬੰਦੇ ਵੀ ਉੱਠ ਕੇ ਆ ਜਾਂਦੇ ਨਾ, ਇਹਨਾਂ ਨੂੰ ਭਾਈਦਿਆਂ ਨੂੰ ਥਾਂ ਨਹੀਂ ਸੀ ਲੱਭਣਾ। ਪਰ ਸਿਆਣਪ ਵਰਤੀ, ਸਿਆਣੇ ਨਿਕਲੇ, ਇਹੀ ਸਿਆਣਪ ਵਰਤਣ ਦੀ ਲੋੜ ਆ। ਕੋਈ ਵੀ ਖਰੂਦੀ ਆ ਜਿੱਧਰ ਮਰਜ਼ੀ ਆ, ਸਾਨੂੰ ਉਹਨਾਂ ਖਰੂਦੀਆਂ ਦੇ ਉਲਟ ਬੋਲਣਾ ਹੋਵੇਗਾ। ਤੇ ਜਿਹੜਾ ਬੰਦਾ ਭਾਵੇਂ ਕਹਿ ਲਓ ਕਿ ਅਤੀਤ ਦੇ ਵਿੱਚ ਘੱਟ ਵੱਧ ਵੀ ਬੋਲਦਾ ਗਿਆ ਹੋਵੇ, ਪਰ ਜੇ ਉਹ ਕਿਤੇ ਇੱਦਾਂ ਦੇ ਨਾਜ਼ੁਕ ਸਮੇਂ ਆ ਕੇ ਸਮੇਂ ਦੀ ਨਜ਼ਾਕਤ ਸਮਝਦਿਆਂ ਜੋ ਬਿਹੇਵ ਕਰਦਾ ਨਾ, ਉਹਨੂੰ ਸ਼ਾਬਾਸ਼ ਦੇਣੀ ਬਣਦੀ ਹੈ। ਜਿੰਨੀਆਂ ਸਾਡੀਆਂ ਸਿੱਖ ਸੰਸਥਾਵਾਂ ਫਿਕਰਮੰਦ ਨੇ ਇਸ ਵਾਸਤੇ, ਸਾਡੀਆਂ ਹਿੰਦੂ ਸੰਸਥਾਵਾਂ ਵੀ ਉਨੀਆਂ ਫਿਕਰਮੰਦ ਨੇ, ਖਾਸ ਕਰਕੇ ਜਿਹੜੀਆਂ ਮੰਦਰਾਂ ਵਾਲੀਆਂ ਨੇ। ਇੱਕ ਸਪੀਚ ਜਿਹੜੀ ਸੀਗੀ ਉਹ ਤੁਸੀਂ ਕਿਸੇ ਪੁਜਾਰੀ ਦੀ ਸੁਣੀ ਹੋਣੀ ਹੈ, ਔਰ ਕਹਿੰਦੇ ਪਟਿਆਲੇ ਤੋਂ ਉਹਦਾ ਪਿਛੋਕੜਾ, ਉੱਥੇ ਕਾਲੀ ਮਾਤਾ ਮੰਦਰ ਦੇ ਵਿੱਚ ਉਹ ਪੁਜਾਰੀ ਹੁੰਦਾ ਸੀ, ਉੱਥੇ ਵੀ ਸਰਕਾਰੀ ਦਰਬਾਰੇ ਉਹਦੀ ਵਾਹਵਾ ਚੱਲਦੀ ਹੈ। ਹੁਣ ਪਿਛਲੇ ਤਕਰੀਬਨ ਇੱਕ ਦਹਾਕੇ ਤੋਂ ਇੱਥੇ ਆ, ਇੱਥੇ ਕੁਫਾਰ ਮਹੂਸ ਆ, ਉੱਥੇ ਬੜੀ ਸ਼ਾਨਦਾਰ ਜ਼ਿੰਦਗੀ ਜਿਹੜੀ ਹੈ ਜੀ ਉਹ ਬਤੀਤ ਕਰ ਰਿਹਾ। ਔਰ ਅੱਜ ਇਸ ਵੇਲੇ ਮੀਟਿੰਗ ਚੱਲ ਰਹੀ ਹੈ, ਔਰ ਕਿਸੇ ਵੇਲੇ ਵੀ ਜਿਹੜੇ ਗੋਹਰ ਵਾਲੇ ਨੇ, ਮੰਦਰ ਵਾਲੇ ਨੇ, ਉਸ ਨੂੰ ਕੱਢ ਸਕਦੇ ਨੇ, ਫਾਰਗ ਕਰ ਸਕਦੇ ਨੇ। ਹੁਣ ਇੱਥੇ ਇੱਕ ਜੇ ਇਸ ਸਾਰੇ ਕਾਸੇ ਦੇ ਵਿੱਚ ਇੱਕ ਰਾਜਨੀਤੀ ਹੋਰ ਚੱਲਦੀ ਆ, ਕੱਲ ਆਪਾਂ ਉਹਦੇ ਤੇ ਕੋਈ ਬਹੁਤੀ ਜ਼ਿਆਦਾ ਗੱਲ ਨਹੀਂ ਕਰ ਸਕੇ, ਵੀ ਜਿਹੜਾ ਇਹ ਗੋਹਰ ਮੰਦਰ ਆ ਨਾ, ਇਹਦੇ ਤੇ ਜਿਹੜੀ ਬਹੁ ਗਿਣਤੀ ਜਿਹੜੀ ਆ ਉਹ ਪੰਜਾਬੀ ਹਿੰਦੂਆਂ ਦੀ ਆ, ਸਾਰੇ ਬੜੇ ਕਹਿ ਲਓ ਕਿ ਭਾਈਚਾਰੇ ਦੇ ਵਿੱਚ ਵਿਚਰਨ ਵਾਲੇ ਲੋਕ ਨੇ, ਬਹੁਤੇ ਦੇ ਨਾਲ ਗਾਹੇ ਬਗਾਹੇ ਤੁਹਾਡਾ ਵਾਹ ਵੀ ਪੈਂਦਾ ਹੋਵੇਗਾ। ਔਰ ਜਿਹੜੇ ਫਿਰ ਇਹ ਪੰਜਾਬੋਂ ਬਾਹਰਲੇ ਨੇ, ਇਹ ਵੀ ਚਾਹੁੰਦੇ ਨੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਲਾਂਭੇ ਕਰਕੇ ਤੇ ਇਸ ਦੇ ਉੱਪਰ ਕਬਜ਼ਾ ਕੀਤਾ ਜਾਵੇ। ਔਰ ਉਹ ਜਿਹੜੇ ਨੇ ਜੀ ਉਹ ਆਪਣੀ ਕਵਾਇਤ ਤੇ ਨੇ, ਹੁਣ ਕੱਲ੍ਹ ਵਾਲੀ ਭੀੜ ਲੈ ਕੇ ਵੀ ਇਸੇ, ਪਰਸੋਂ ਵੀ ਕਵਾਇਤ ਇਹੀ ਸੀ। ਪਰ ਜਿਹੜੀ ਸਾਡੀ ਗੋਹਰ ਮੰਦਰ ਦੀ ਕਮੇਟੀ ਉਹ ਵੀ ਬੜੀ ਸਿਆਣਪ ਦੇ ਨਾਲ ਇਸ ਸਾਰੇ ਕਾਸੇ ਨੂੰ ਡੀਲ ਕਰਨ ਦੀ ਕੋਸ਼ਿਸ਼ ਕਰ ਰਹੀ ਆ। ਸੋ ਦੋਨਾਂ ਤਰ੍ਹਾਂ ਨੂੰ ਆਪਸ ਵਿੱਚ ਬਹਿਣ ਦੀ ਲੋੜ ਆ, ਜਿਹੜੇ ਕਹਿ ਲਓ ਵੀ ਸਿਆਣੀਆਂ ਕਮੇਟੀਆਂ ਨੇ, ਚਾਹੇ ਉਹ ਸਾਡੀਆਂ ਸਿੱਖ ਸੰਸਥਾਵਾਂ ਨੇ, ਚਾਹੇ ਜਿਹੜੀਆਂ ਹਿੰਦੂ ਸੰਸਥਾਵਾਂ ਨੇ, ਉਹਨਾਂ ਸਾਰਿਆਂ ਨੂੰ ਮਿਲ ਬੈਠ ਕੇ ਸਲਾਹਾਂ ਕਰਨੀਆਂ ਚਾਹੀਦੀਆਂ ਨੇ। ਤੇ ਇਹ ਜਿਹੜਾ ਇੱਕ ਨਵਾਂ ਭਾਂਬੜ ਜਿਹੜਾ ਉਹ ਬਾਲ ਦਿੱਤਾ ਗਿਆ, ਉਸ ਨੂੰ ਕਿਵੇਂ ਜਿਹੜਾ ਜੀ ਉਹ ਸ਼ਾਂਤ ਕਰਨਾ ਤੇ ਲੀਹ ਤੇ ਕਿਵੇਂ ਸਾਰੇ ਕਾਸੇ ਨੂੰ ਲੈ ਕੇ ਆਉਣਾ, ਇਹਦੇ ਲਈ ਬੜੀ ਸਿਆਣਪ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਸਤਿ ਸ੍ਰੀ ਅਕਾਲ ਜੀ
ਰਾਣਾ ਜੀ। ਸਤਿ ਸ੍ਰੀ ਅਕਾਲ ਤੇ ਕੈਨੇਡਾ ਫਸਟ ਡੇ ਮੇਰਾ ਅੱਜ ਤੋਂ ਮਾਟੋ, ਕੱਲ ਤੋਂ ਸ਼ੁਰੂ ਕਰਤਾ ਕੈਨੇਡਾ ਫਸਟ। ਹਾਂਜੀ
ਧੰਨਵਾਦ ਜੀ, ਧੰਨਵਾਦ ਜੀ।
ਪਹਿਲੋਂ ਡੋਨਲਡ ਟਰੰਪ, ਡੋਨਲਡ ਟਰੰਪ ਉਹ ਬੰਦਾ ਜਿਹਦੇ ਖਿਲਾਫ਼ ਮੈਂ ਬਹੁਤ ਕੁਛ ਬੋਲਿਆ ਇਸੇ ਰੇਡੀਓ ਤੇ। ਹਾਂਜੀ ਅੱਜ ਮੈਂ ਉਹਨਾਂ ਦੀ ਜਿੱਤ ਦੀ ਨਾ, ਮੈਂ ਕਦੇ ਰੱਬ ਤੋਂ ਬਹੁਤਾ ਕੁਛ ਮੰਗਿਆ ਨਹੀਂ ਹੈਗਾ, ਪਰ ਮੈਂ ਐਡਮਿਟ ਕਰਦਾ ਮੈਂ ਅਰਦਾਸ ਜ਼ਰੂਰ ਕਰੂੰਗਾ ਉਹਨਾਂ ਦੀ ਜਿੱਤ ਦੀ।
ਹਾਂਜੀ ਮੈਂ ਅਰਦਾਸ ਕੀਤੀ ਆ ਵੀ ਉਹ ਬੰਦਾ ਜਿੱਤੇ ਨਾ, ਦੇਖਦੇ ਆ ਵੀ ਕਿਹਦੀ ਅਰਦਾਸ ਪੂਰੀ ਹੁੰਦੀ। ਪਰ ਮੈਨੂੰ ਇਹ ਯਕੀਨ ਆ ਜੀ ਰੱਬ ਤੇ ਕਿ ਦੁਨੀਆਂ ਦੀ ਕਿਸਮਤ ਇੰਨੀ ਮਾੜੀ ਨਹੀਂ ਹੋ ਸਕਦੀ ਵੀ ਟਰੰਪ ਜਿੱਤ ਜਾਏ।
ਚਲੋ ਇਹਦਾ ਸ਼ੋਰਟ ਵਿੱਚ ਮੈਂ ਦੱਸ ਦਿੰਦਾ
ਜੀ,
ਪਿਛਲੇ 4 ਸਾਲਾਂ ਵਿੱਚ ਕਿੰਨੀਆਂ ਥਾਵਾਂ ਤੇ ਜੰਗ ਦੇ ਹਾਲਾਤ ਇਹੋ ਜਿਹੇ ਬਣ ਚੁੱਕੇ ਆ ਜਿੱਥੇ ਥਰਡ ਵਰਲਡ ਸਨ ਦਾ ਵਾਰ ਸ਼ੁਰੂ ਹੋਣ ਵਾਲੀ ਆ ਯਾਰ ਜੀ।
ਇਹਨੇ ਨਹੀਂ ਹਟਾਉਣੀ ਤੁਹਾਨੂੰ ਭੁਲੇਖਾ,
ਨਹੀਂ ਇਹਨੇ ਇਹਦੇ ਕੰਟਰੋਲ ਕਰ ਲੈਣਾ ਨਾ,
ਸਵਾਲ ਹੀ ਨਹੀਂ ਪੈਦਾ ਹੁੰਦਾ,
ਹੱਥੋਂ ਬਾਹਰ ਨਹੀਂ ਹੋਣ ਦੇਣੀ,
ਸਵਾਲ ਹੀ ਨਹੀਂ ਪੈਦਾ ਹੁੰਦਾ।
ਚਲੋ ਉਹ ਵੇਖਾਂਗੇ
ਜੀ,
ਪਰ ਮੈਂ ਆਪਣੇ ਵੱਲੋਂ ਸੱਚ ਦੱਸ ਦਿੱਤਾ ਵੀ ਮੈਂ ਉਹ
ਮੈਂ ਵੀ ਸੱਚੀ ਦੱਸਿਆ ਵੀ ਆਪਾਂ ਟਰੰਪਨਾ ਦੇ ਨਾਲ ਤੁਸੀਂ ਮਿਲਣਾ ਨਾ ਮੈਂ ਮਿਲਣਾ, ਆਪਾਂ ਤਾਂ ਰੋਜ਼ ਮਿਲਣਾ ਨਾ ਇੱਕ ਦੂਜੇ ਨੂੰ। ਮੈਂ ਤੁਹਾਨੂੰ ਆਪਣੇ
ਜਿਹੜਾ ਉਹਦਾ ਵਾਈਸ ਪ੍ਰੈਜ਼ੀਡੈਂਟ ਆ ਹਨਾ, ਉਹਨੇ ਵੀ ਉਹੀ ਗੱਲਾਂ ਕਹੀਆਂ ਤੇ ਮੈਂ ਵੀ ਉਹੀ ਕਹੀਆਂ ਸੀ ਹਨਾ। ਅਸਲ ਦੇ ਵਿੱਚ ਜਦੋਂ ਬੰਦਾ 4 ਸਾਲ ਉਹਨੇ ਪ੍ਰੈਜ਼ੀਡੈਂਸੀ ਕੀਤੀ ਆ, ਉਹਦਾ ਬਾਅਦ ਦੇ ਵਿੱਚ ਬਿਹੇਵੀਅਰ ਜਾਂ ਜਮੀਨਰ ਕੀ ਆ, ਜਿੱਦਾਂ ਤੁਸੀਂ ਕਹਿੰਦਾ ਅੱਧੇ ਦੁਨੀਆਂ ਦੀ ਜਿਹੜੀ ਇਹ ਨਿਗਾਹ, ਅੱਧੀ ਦੇ ਨੀ ਸਾਰੀ ਦੁਨੀਆਂ ਦੀ ਨਿਗਾਹ ਲੱਗੀ, ਜਿਹੜੇ ਦੁਸ਼ਮਣ ਆ ਨਾ ਚਾਈਨੀ ਆ, ਉਹਨਾਂ ਦੀ ਚਾਈਨੀ ਦੀ ਇੱਕ ਪੁਰਾਣੀ ਕਹਾਵਤ ਆ ਵੀ ਆਪਣੇ ਮਿੱਤਰ ਨੂੰ ਕੋਲ ਰੱਖੋ, ਦੁਸ਼ਮਣ ਨੂੰ ਬਹੁਤਾ ਹੀ ਕੋਲ ਰੱਖੋ। ਹਾਂਜੀ ਉਹ ਬਹੁਤਾ ਹੀ ਜ਼ਿਆਦਾ ਕੋਲ ਰੱਖ ਕੇ ਵੇਖਦੇ ਵੀ ਕਿਹੜਾ ਉਹ ਤੇ ਚਾਹੁੰਦੇ ਆ ਕਮਲਾ, ਪਹਿਲੋਂ ਜੋ ਬਾਇਡਨ ਵਿਚਾਰੇ ਨੇ ਅਮਰੀਕ ਗਿਆ ਹੋਇਆ ਸੀ, ਹੁਣ ਕਮਲਾ ਬਣ ਜਾਵੇ ਤੇ ਅਸੀਂ ਆਪਣੀਆਂ ਮਰਜ਼ੀਆਂ ਜਿੱਦਾਂ ਵੀ ਮਰਜ਼ੀ ਕਰਾਂਗੇ। ਹਾਂਜੀ ਇਹ ਆ ਵਰਲਡ ਪੋਲੀਟਿਕਸ। ਇਕਾਨਮੀ ਦੇ ਪੱਖੋਂ ਅਗਰ ਡੋਨਲਡ ਟਰੰਪ ਨਹੀਂ ਗਏ ਤਾਂ ਸਾਡੀ ਕੰਟਰੀ ਅੱਗੇ ਹੀ ਡਾਊਨ ਆ, ਅਮਰੀਕਾ ਵੀ ਡਾਊਨ ਇਹ ਗਏ।
ਨਹੀਂ ਫਿਕਰ ਨਾ ਕਰੋ, ਕੁਛ ਨਹੀਂ ਹੁੰਦਾ। ਅਸਲ ਕੀ ਆ, ਮੈਂ ਇੱਕ ਦੋ ਮਿੰਟ, ਡੇਢ ਮਿੰਟ ਦਿਓ, ਮੈਂ ਨਾ ਇੱਕ ਗੱਲ ਕਰਦਾ ਹੁੰਦਾ ਵੀ ਐਗਜ਼ਾਮਪਲ ਹੀ ਮੈਂ ਸੀ, ਅੱਜ ਤੋਂ 15 ਸਾਲ ਪਹਿਲਾਂ ਦੀ ਗੱਲ ਹੋਣੀ ਆ, ਇੱਕ ਬਿਊਰੋਕਰੈਟ ਸੀ ਕਹਿ ਲਓ BC ਵਿਕਟੋਰੀਆ ਅਸੀਂ ਬੈਠੇ ਸੀ ਤੇ ਉਹ ਪੰਜਾਬ ਮਾਮਲਿਆਂ ਬਾਰੇ ਕਾਫੀ ਜ਼ਿਆਦਾ ਉਹਨੂੰ ਜਾਣਕਾਰੀ ਸੀ ਤੇ ਉਹਨੇ ਇੱਕ ਬੜੀ ਵਧੀਆ ਉਦਾਹਰਣ ਦਿੱਤੀ। ਉਹ ਕਹਿੰਦੇ ਵੀ ਤੁਸੀਂ ਸ਼ਤਰੰਜ ਦੀ ਖੇਡ ਬਾਰੇ ਜਾਣਦੇ ਹੋ? ਅਸੀਂ ਕਿਹਾ ਵੀ ਹਾਂ ਥੋੜ੍ਹਾ ਥੋੜ੍ਹਾ। ਉਹ ਕਹਿੰਦੇ ਵੀ ਜਿਹੜੀ ਸ਼ਤਰੰਜ ਦੀ ਖੇਡ ਹੁੰਦੀ ਨਾ ਉਹਦੇ 'ਚ ਰਾਜਾ ਵੀ ਹੁੰਦਾ, ਰਾਣੀਆਂ ਵੀ ਹੁੰਦੀਆਂ, ਫੌਜ ਵੀ ਹੁੰਦੀ ਆ, ਘੋੜਸਵਾਰ, ਪਿਆਦੇ, ਸਾਰਾ ਕੁਛ ਹੁੰਦਾ ਨਾ। ਪਰ ਉਹਨੂੰ ਖੇਡਣ ਵਾਲਾ ਜਿਹੜਾ ਸੀ ਉਹ ਬਾਹਰ ਬੈਠਾ ਹੁੰਦਾ, ਰਾਜੇ ਦੀ ਜਿੱਤ ਜਾਂ ਹਾਰ ਜਾਂ ਮੌਤ ਜਾਂ ਜੀਵਨ ਉਹ ਬਾਹਰ ਜਿਹੜਾ ਖੇਡਣ ਵਾਲਾ ਉਹਦੇ 'ਤੇ ਨਿਰਭਰ ਕਰਦਾ ਹੁੰਦਾ। ਹੁਣ ਜਿਹੜੇ ਪਰਿਵਾਰ, ਜਿਹੜੇ ਟੱਬਰ, ਜਿਹੜੇ ਜਿਨ੍ਹਾਂ ਦੀ ਗਿਣਤੀ ਜਿਹੜੀ ਸੀਗੀ ਉਹ ਪਹਿਲੋਂ ਘੱਟ ਸੀ, ਹੁਣ 85-86 ਦੇ ਕਰੀਬ ਦੱਸੀ ਜਾਂਦੀ ਹੈ ਵੀ ਜਿਹੜੇ ਦੁਨੀਆ ਦੀ 99% ਵੈਲਥ ਕੰਟਰੋਲ ਕਰਦੇ ਆ, ਅਸਲ ਦੇ ਵਿੱਚ ਧਰਤੀ ਦੇ ਮਾਲਕ ਉਹ ਨੇ। ਚਾਹੇ ਅਸੀਂ ਕਮਲਾ ਹੈਰਿਸ ਲੈ ਲਈਏ, ਚਾਹੇ ਅਸੀਂ ਟਰੰਪ ਲੈ ਲਈਏ, ਚਾਹੇ ਅਸੀਂ ਪੋਲੀਓ ਲੈ ਲਈਏ, ਚਾਹੇ ਅਸੀਂ ਟਰੂਡੋ ਲੈ ਲਈਏ, ਚਾਹੇ ਅਸੀਂ ਮੋਦੀ ਲੈ ਲਈਏ, ਚਾਹੇ ਅਸੀਂ ਯੂ ਨੇਮ ਇਟ, ਉਹ ਜਿਹੜੇ ਨੇ ਜੀ ਉਹ ਇੱਕ ਢੰਗ ਦੇ ਨਾਲ ਉਹਨਾਂ ਦੇ ਲਈ ਕੰਮ ਕਰਦੇ ਨੇ। ਜਿਹੜੇ ਉੱਪਰ ਮਾਲਕ ਨੇ ਡਿਸਾਈਡ ਉਹ ਕਰਦੇ ਆ ਵੀ ਉਹਨਾਂ ਨੂੰ ਕੀ ਫਿੱਟ ਬਹਿੰਦਾ, ਉਹੀ ਸੋਸ਼ਲ ਇੰਜੀਨੀਅਰਿੰਗ ਕਰਦੇ ਨੇ, ਉਹੀ ਸਾਡਾ ਸੋਚਣ ਢੰਗ ਜਿਹੜਾ ਬਦਲਦੇ ਨੇ। ਜਿਹੜਾ ਬੰਦਾ ਸਾਨੂੰ ਅੱਜ ਚੰਗਾ ਲੱਗ ਰਿਹਾ ਹੁੰਦਾ ਕੱਲ ਨੂੰ ਬੰਦਾ ਬੁਰਾ ਲੱਗਣ ਲੱਗ ਪੈਂਦਾ, ਉਹੀ ਲਾਉਂਦੇ ਨੇ। ਸੋ ਇਹ ਸਾਰਾ ਕੁਝ ਜਿਹੜਾ ਉਹ ਨਾ ਤੁਹਾਡੇ ਵਾਸਤੇ ਆ ਨਾ ਮੇਰੇ ਵਾਸਤੇ ਆ, ਜੋ ਉਹਨਾਂ ਨੇ ਡਿਸਾਈਡ ਕੀਤਾ ਆ ਉਹੀ ਸ਼ਾਮ ਨੂੰ ਹੋ ਜਾਣਾ।
ਰਾਣਾ ਜੀ ਜਿਹੜੀ ਨਾ ਅਮੈਰੀਕਨ ਇੰਟਲੈਕਚੁਅਲ ਕਮਿਊਨਿਟੀ ਆ ਉਹ ਇਹ ਗੱਲ ਜਾਣਦੀ ਹੈ ਕਿ ਹਰ ਇੱਕ ਸਰਕਾਰ ਦੀਆਂ 3 ਬ੍ਰਾਂਚਾਂ ਹੁੰਦੀਆਂ, ਜਿਵੇਂ ਇੱਥੇ ਹਰ ਕੰਟਰੀ 'ਚ, ਅਮੈਰੀਕਾ ਦੇ ਵਿੱਚ 4 ਬ੍ਰਾਂਚਾਂ, ਜਿਹੜੀ ਚੌਥੀ ਬ੍ਰਾਂਚ ਉਹਦੇ ਬਾਰੇ ਬਹੁਤ ਲੋਕ ਘੱਟ ਲੋਕਾਂ ਨੂੰ ਪਤਾ, ਉਹ CIA ਤੇ ਉਹਦੇ ਥੱਲੇ ਹੋਮਲੈਂਡ ਸਿਕਿਉਰਿਟੀ ਜੋ ਵੀ ਆ, ਸਾਰੀ ਦੁਨੀਆ ਦੀਆਂ ਜਿੰਨੀਆਂ ਵੀ ਇੰਟੈਲੀਜੈਂਸ ਏਜੰਸੀਆਂ ਨਾ ਉਹ CIA ਦੇ ਪੂਰੀ ਮਾਈਕਰੋਸਕੋਪ ਦੇ ਥੱਲੇ ਹੁੰਦੀਆਂ। ਹਾਂਜੀ, ਤੇ ਜਿਹੜੇ ਪਾਵਰ ਜਿੰਨੇ ਵੀ ਮਲਟੀ ਬਿਲੀਅਨਰ ਜਾਂ ਟ੍ਰਿਲੀਅਨਰ ਜਿੰਨੇ ਵੀ ਮਰਜ਼ੀ ਹੋਣ ਨਾ, ਉਹਨਾਂ ਦੇ ਕੋਲ ਮਿਲਟਰੀ ਨਹੀਂ ਹੈਗੀ, ਮਿਲਟਰੀ CIA ਦੇ ਕੰਟਰੋਲ ਦੇ ਵਿੱਚ ਹੀ ਆ, ਦੁਨੀਆ ਦੀ ਮੋਸਟ ਪਾਵਰਫੁਲ ਮਿਲਟਰੀ। ਸੋ ਇਹ ਆਪਸ ਵਿੱਚ ਰਲ ਕੇ ਉਹ ਪੈਸਾ ਕਮਾਉਂਦੇ ਆ, ਉਹ ਪੈਸਾ ਜਿਹੜੀ ਮਿਲਟਰੀ ਇੰਡਸਟਰੀਅਲ ਕੰਪਲੈਕਸ ਹੈ ਜਿਨ੍ਹਾਂ ਦਾ 1 ਟ੍ਰਿਲੀਅਨ ਦੇ ਕਰੀਬ ਬਜਟ ਆ, ਸਾਡੇ ਇੰਡੀਆ ਦੇ ਬਜਟ ਦਾ ਡਬਲ ਉਹਨਾਂ ਦਾ ਇਕੱਲਾ ਮਿਲਟਰੀ ਦਾ ਬਜਟ ਆ। ਹਾਂਜੀ, ਸੋ ਇਹ ਸਾਰੀ ਗੇਮ ਉਹ ਆ। ਬਾਕੀ ਇਹ ਜ਼ਰੂਰ ਹੈ ਵੀ ਜਿਹੜਾ ਪ੍ਰੈਜੀਡੈਂਟ ਹੁੰਦਾ ਇਹ ਫਿਗਰ ਹੈਡ ਆ, ਪੂਰੀ ਵੱਡੀ ਸਟੈਂਪ ਆ, ਪਰ ਇਹਦੇ ਵਿੱਚ ਕਈ ਇਹੋ ਜਿਹੀਆਂ ਪਾਲਿਸੀਆਂ ਹੁੰਦੀਆਂ ਜਿਹਦੇ ਵਿੱਚ ਉਹਨਾਂ ਦੀ ਮਗਰ ਬਹੁਤ ਹੀ ਪਬਲਿਕ ਦੀ ਜਿਹੜੀ ਸਪੋਰਟ ਹੁੰਦੀ ਆ ਤੇ ਬੜੇ ਇੱਕ ਕੋਰੇਜਸ ਤਰੀਕੇ ਦੇ ਨਾਲ ਉਹ ਕਈ ਕੰਮ ਕਰਨ ਵਾਲੇ ਹੁੰਦੇ ਉਹਨਾਂ ਨੂੰ ਕਰ ਜਾਂਦੇ। ਹਾਂਜੀ, ਤੇ ਮੈਂ ਇਕਨੋਮਿਕਸ ਪਰਸਪੈਕਟਿਵ ਤੋਂ ਵੇਖਦਾ ਵੀ ਜੇ ਡੋਨਲਡ ਟਰੰਪ ਜੇ ਇਹਦੀ ਪ੍ਰੈਜੀਡੈਂਸੀ 4 ਸਾਲ ਆਉਂਦੀ ਹੈ ਸਾਡੀ ਇਕਾਨਮੀ ਠੀਕ ਹੋ ਜੂਗੀ, ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ। ਅਗਰ ਨਹੀਂ ਆਉਂਦਾ ਤੇ ਇਕਾਨਮੀ ਸਾਡੇ ਸਾਹਮਣੇ ਹੀ ਰਹਿਣੀ ਆ, ਦੇਖ ਲਓ ਖਰਾਬ ਜ਼ਰੂਰ ਹੋਊਗੀ, ਥੋੜੀ ਬਹੁਤੀ ਜ਼ਰੂਰ ਹੋਵੇ ਤਾਂ ਖਰਾਬ ਹੀ ਹੋਊਗੀ, ਠੀਕ ਨਹੀਂ ਹੋਣ ਲੱਗੀ, ਇਹ ਮੇਰੀ ਆਪਣੀ ਟੇਕ ਹੈ। ਛੋਟੀ ਜਿਹੀ ਹੁਣ ਗੱਲ ਜਿਹੜੀ ਆਪਣੀ ਇੱਥੇ ਜੋ ਚੱਲ ਰਿਹਾ, ਇੱਥੇ ਇਹ ਚੱਲ ਰਿਹਾ ਵੀ ਜਿਹੜੀ ਕੈਨੇਡਾ ਆ, ਜਿਵੇਂ ਹੁਣ ਅਮੈਰੀਕਾ ਦਾ ਤੇ ਚਾਈਨਾ ਦਾ ਵਾਰ ਲੱਗਾ ਹੋਇਆ, ਟ੍ਰੇਡ ਵਾਰ, ਸਾਡਾ ਇੰਡੀਆ ਦਾ ਤੇ ਕੈਨੇਡਾ ਦਾ ਕੋਲਡ ਵਾਰ ਚੱਲ ਰਿਹਾ। ਹਾਂਜੀ, ਉਸ ਕੋਲਡ ਵਾਰ ਦੇ ਤਹਿਤ ਜਿਹੜੀ ਇੰਡੀਆ ਦੀ ਗਵਰਨਮੈਂਟ ਹੈ ਇੱਥੇ ਦੀ ਜਿੰਨੀ ਵੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ, ਕੁਛ ਨੂੰ ਜਿਸ ਵੀ ਮਰਜ਼ੀ ਤਰੀਕੇ ਨਾਲ ਡਿਸਰਪਟ ਕਰ ਸਕਦੇ ਹਨ ਉਹ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ, ਇਹਦੇ ਵੱਲੋਂ ਅਸੀਂ ਕਹਿੰਦੇ ਨੀ ਕਿਸੇ ਪਾਸੇ ਵੀ। ਹਾਂਜੀ, ਤੇ ਇਹਦੇ ਵਿੱਚ ਜਿਹੜੇ ਫਿਕਰਮੰਦ ਹੁਣ ਆਮ ਬਹੁਤੀ ਪਬਲਿਕ ਤੇ 90% ਉੱਤੇ, ਤੇ ਉਹਨਾਂ ਨੇ ਜਿਵੇਂ ਤੁਸੀਂ ਕਿਹਾ ਸਾਡੇ ਗੁਰਦੁਆਰਿਆਂ ਨੇ ਆਪਣੇ ਕੰਮ ਕਰਨੇ ਆ, ਮੰਦਰਾਂ ਨੇ ਆਪਣੇ ਕਰਨੇ ਆ, ਸਾਡੇ ਜਿਹੜੇ ਪੰਜਾਬੀ ਮੰਦਰ ਆ ਸਾਡੇ ਉਹਨਾਂ ਦੇ ਨਾਲ ਸਾਂਝਾ ਵੀ ਆ, ਅਸੀਂ ਆਪਣੇ ਕਰਨੇ। ਇਹਦੇ ਵਿੱਚ ਜਿਹੜੀ ਫਿਰ ਉਹੀ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਜਿਹਨਾਂ ਨੇ ਮੈਂ ਕਿਹਾ CIA ਦਾ ਪੂਰੀ ਮਾਈਕਰੋਸਕੋਪ ਰੱਖੀ ਆ, ਉਹਨਾਂ ਨੂੰ ਪਤਾ ਇਹਨਾਂ ਗੱਲਾਂ ਦਾ ਵੀ ਉਹ ਕਿਵੇਂ ਆਪਣਾ ਜਿਹੜਾ ਪਾਵਰ ਜਿਹੜੀ ਆ ਉਹਨੂੰ ਨਾ ਮਤਲਬ ਵਧਾ ਰਹੇ ਆ, ਜਿੱਥੇ ਜਿੱਥੇ ਉਹਨਾਂ ਦੀ ਪੇਸ਼ ਜਾ ਸਕਦੀ ਆ, ਜਿੱਥੇ ਜਿੱਥੇ ਉਹਨਾਂ ਦਾ ਡਾਇਸਪੋਰਾ ਜਾਂ ਲੋਕੀ ਹੈਗੇ। ਸੋ ਉਹਨਾਂ ਦੇ ਵਿੱਚ ਘੋਸ ਫਿੱਟ ਕਰਕੇ, ਹਿੰਦੂਆਂ ਵਿੱਚ ਵੀ ਘੋਸ ਫਿੱਟ ਕਰਕੇ, ਸਿੱਖਾਂ ਦੇ ਵਿੱਚ ਵੀ ਨਕਲੀ ਸਿੱਖ ਵਾੜ ਕੇ, ਇਹ ਸਾਰੀਆਂ ਇੰਟੈਲੀਜੈਂਸ ਕੰਪਨੀਆਂ ਜਿੰਨੀਆਂ ਵੀ ਆ ਨਾ, ਇਹ ਪਿੱਛੋਂ ਇਹ ਸਾਰਾ ਜਿਹੜਾ ਟ੍ਰਬਲ ਖੜਾ ਕਰਨ ਦੀ ਕੋਸ਼ਿਸ਼ ਕਰ ਰਹੀ ਆ। ਸਾਡਾ ਮੈਂ ਤਾਂ ਕਹਿੰਦਾ ਕੈਨੇਡਾ ਫਸਟ, ਸਾਡੀ ਤੇ ਜ਼ਿੰਮੇਵਾਰੀ ਭਾਜੀ ਇਹ ਬਣ ਚੁੱਕੀ ਆ, ਅਸੀਂ ਤੇ ਕੈਨੇਡਾ ਪਹਿਲੋਂ ਰੱਖਾਂਗੇ, ਸਾਡੇ ਨੂੰ ਸਭ ਕੁਝ ਜਾਵੇ ਭਾਰਤ ਦੇ ਵਿੱਚ ਐਸ ਹੋਈ। ਹਾਂਜੀ, ਸਾਡਾ ਪਹਿਲਾਂ ਵੀ 2 ਵਾਰੀ ਭਾਰਤ ਜਾ ਚੁੱਕਾ, 47 ਚ ਭਾਰਤ ਜਾ ਚੁੱਕਾ, ਫਿਰ ਵੀ ਸਾਡਾ ਪਿਆਰ, ਸਾਡਾ ਨੋਹ ਹੀ ਨੀ ਟੁੱਟਣ ਤੋਂ ਆਉਣ ਡਿਆ, ਮਾਫ ਨਾ। ਹਾਂਜੀ, ਸਾਡਾ ਸਾਰਾ ਕੁਛ ਤੇ ਸਾਂਝਾ। ਹਾਂਜੀ, ਉੱਥੋਂ ਵੀ ਅਸੀਂ ਹੁਣ ਜਿਵੇਂ ਕਿ ਬੇਦਖਲ ਹੋ ਗਏ, ਹੁਣ ਸਾਨੂੰ ਇੱਥੋਂ ਬੇਦਖਲ ਹੋਣ ਦੀ ਤੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਔਰ ਇਹਦੇ ਵਿੱਚ ਅਸੀਂ ਤੇ ਪੂਰੀ ਜਿੱਥੇ ਵੀ ਸਾਡੇ ਕੋਈ ਵੀ ਐਵੀਡੈਂਸ ਆ ਪੂਰੀ ਗਵਰਨਮੈਂਟ ਦੇ ਨਾਲ ਸ਼ੇਅਰ ਕਰਾਂਗੇ, ਉਹਨਾਂ ਦੇ ਨਾਲ ਖਲੋਤੇ ਆ, ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਮਿਲਟਰੀ ਵਿੱਚ ਆਪਣੇ ਬੰਦੇ ਵੀ ਦੇਵਾਂਗੇ। ਇਹ ਕੰਟਰੀ ਹੁਣ ਸਾਡੀ ਆ ਤੇ ਸਾਨੂੰ ਇਹਨੂੰ ਇਹਦੀ ਪ੍ਰੋਟੈਕਸ਼ਨ ਕਰਨੀ, ਇਹਦਾ ਲਾਅ ਐਂਡ ਆਰਡਰ ਜਿਹੜਾ ਹੁਣ ਸਾਡੇ ਹੱਥ ਵਿੱਚ ਆ ਸਰ ਜੀ। ਥੈਂਕ ਯੂ ਸੋ ਮਚ,
ਬਹੁਤ ਬਹੁਤ ਧੰਨਵਾਦ ਜੀ। ਪਰ ਮੈਂ ਹੁਣ ਤੋਂ ਨਹੀਂ, ਮੈਂ ਪਿਛਲੇ ਲੰਬੇ ਸਮੇਂ ਤੋਂ ਇਸ ਗੱਲ ਦਾ ਮੁੱਦਾ ਹੀ ਰਿਹਾ ਕਿ ਜਿਸ ਖਲੂਸ ਨਾਲ, ਜਿਸ ਮੁਹੱਬਤ ਨਾਲ, ਜਿਸ ਖੁੱਲੀਆਂ ਬਾਹਾਂ ਦੇ ਨਾਲ ਸਾਨੂੰ ਇਸ ਮੁਲਕ ਨੇ ਆਪਣੇ ਕਲਾਵੇ ਦੇ ਵਿੱਚ ਲਿਆ, ਇਸ ਮੁਲਕ ਨੇ ਸਾਨੂੰ ਐਕਸੈਪਟ ਕੀਤਾ, ਸਾਨੂੰ ਉਸੇ ਢੰਗ ਨਾਲ ਇਸ ਮੁਲਕ ਨੂੰ ਵੀ ਐਕਸੈਪਟ ਕਰਨਾ ਚਾਹੀਦਾ। ਸਾਡੀ ਜਨਮ ਭੂਮੀ ਭਾਰਤ ਆ, ਸਾਨੂੰ ਉਹਦੇ ਨਾਲ ਪਿਆਰ ਆ, ਸਾਡੇ ਬੱਚਿਆਂ ਦੀ ਜਨਮ ਭੂਮੀ ਕੈਨੇਡਾ ਹੈ। ਔਰ ਕੈਨੇਡਾ ਨੇ ਸਾਨੂੰ ਬਹੁਤ ਕੁਛ ਦਿੱਤਾ ਔਰ ਇਸ ਨੂੰ ਚੂਜ਼ ਅਸੀਂ ਕੀਤਾ ਸੀ ਕਿਉਂਕਿ ਇੱਥੋਂ ਦਾ ਪ੍ਰਬੰਧ ਇੱਥੋਂ ਦਾ ਨਿਜ਼ਾਮ ਸਾਨੂੰ ਪਸੰਦ ਸੀ ਤੇ ਹੁਣ ਅਸੀਂ ਇੱਥੇ ਆ ਕੇ ਤੇ ਆਪਣੇ ਮੁਤਾਬਕ ਇਸ ਨੂੰ ਢਾਲਣਾ ਚਾਹੁੰਦੇ ਹਾਂ ਆਪਣੇ ਮੁਤਾਬਕ ਜਿਹੜਾ ਜੀ ਉਸ ਨੂੰ ਤਬਦੀਲ ਕਰਨਾ ਚਾਹੁੰਦੇ ਹਾਂ ਆਪਣੇ ਮੁਤਾਬਕ ਉਸ ਨੂੰ ਚੇਂਜ ਕਰਨਾ ਚਾਹੁੰਦੇ ਹਾਂ ਪਰ ਜੇ ਅਸੀਂ ਉੱਥੋਂ ਵਰਗੇ ਬਣਾਉਣਾ ਸੀ ਵੀ ਇੱਥੇ ਕੀ ਕਰਨਾ ਸੀ ਸਤਿ ਸ਼੍ਰੀ ਅਕਾਲ ਜੀ ਜੀ ਸਰ ਜੀ ਸਰ
ਮੈਂ ਬਾਕੀ ਵਿਚਾਰ ਦੇ ਬਾਅਦ ਦੀ ਗੱਲ ਪਹਿਲੋ ਜਿਹੜੇ ਦਸ ਪੰਦਰਾਂ ਬੰਦੇ ਗਏ ਸੀ ਗੁਰਦੁਆਰਿਆਂ ਨੂੰ ਸਾਰਾ ਮਿਲ ਕੇ ਉਹਨਾਂ ਦੀ ਪ੍ਰਾਰਥਨਾ ਹੋਣੀ
ਚਾਹੀਦੀ
ਹੈ ਤੁਸੀਂ ਉੱਥੇ ਗੱਲ ਨਹੀਂ ਬੋਲਣਾ ਸ਼ੁਰੂ ਹੋਇਆ
ਜੀ ਪਰ ਉਹਨਾਂ ਦੇ ਵਿੱਚੋਂ
ਆਪਣੇ ਬੰਦੇ ਉਹ ਵੀ ਕਰਨਾ ਚਾਹੀਦੇ
ਉਹਨਾਂ ਦੇ ਵਿੱਚੋਂ ਪਹਿਲੀ ਗੱਲ ਤਾਂ ਸਾਡਾ ਇਹ ਭੁਲੇਖਾ ਵੀ ਉਹ ਆਪਣੇ ਆ ਦੂਜੀ ਗੱਲ ਇਹ ਵੀ ਉਹਨਾਂ ਦੇ ਵਿਚੋਂ ਜਿੰਨਾ ਕੁ ਮੈਂ ਜਾਣਦਾ ਬਹੁਤਿਆਂ ਦਾ ਕਿਸੇ ਵੀ ਗੁਰਦੁਆਰੇ ਦੇ ਨਾਲ ਵਾਹ ਵਾਸਤਾ ਹੈ ਨੀ ਗਾ ਉਹ ਹੈ ਨੀ ਗਾ ਇਹ ਕਹਿ ਲੋ ਕਿ ਜਿਹੜੇ ਖਰੂਦੀ ਹੁੰਦੇ ਨੇ ਜਾਂ ਫਿਰ ਜਿਹੜੇ ਇਸ ਢੰਗ ਜਿਹੜੇ ਜਾਂ ਕਈ ਤਾਂ ਕਹਿ ਲੋ ਵੀ ਕਿਸੇ ਦੇ ਇੰਪਲਾਈ ਹੁੰਦੇ ਆ ਜੀ ਉਹਨਾਂ ਨੇ ਜੋ ਹੁਕਮ ਆਉਣਾ ਉਹਨਾਂ ਨੇ ਉਹ ਹੁਕਮ ਉਹਨਾਂ ਨੂੰ ਵਜਾਉਣਾ ਪੈਂਦਾ ਕਈਆਂ ਦੀ ਸਮਝ ਸੋਚ ਹੀ ਇੰਨੀ ਕੁ ਹੁੰਦੀ ਆ ਹਾਂਜੀ ਸਾਡੇ ਹੁਣ ਇੱਥੇ ਇਹ ਆ ਵੀ ਅਸੀਂ ਕਿਉਂਕਿ ਸਿੱਖ ਬਣਨਾ ਬੜਾ ਸੌਖਾ ਜਿਹਾ ਕਰ ਲਿਆ ਜੀ ਕਿ ਬਾਣਾ ਪਾਓ ਤੇ ਤੁਸੀਂ ਬਣ ਗਏ ਔਰ ਅੱਜ ਕੱਲ੍ਹ ਜਿਹੜਾ ਹੈਗਾ ਵੀ ਤੁਸੀਂ ਕਹਿ ਲਓ ਵੀ ਸਰਕਾਰਾਂ ਦੇ ਉਲਟ ਬੋਲੋ ਭਾਵੇਂ ਤੁਹਾਡੀ ਸ਼ਕਲ ਜਿਹੋ ਜਿਹੀ ਮਰਜ਼ੀ ਆ ਸੁਕੋਨੇ ਮੂਹਰੇ ਖਾਲਸੇ ਜਿਹੜੇ ਆ ਜੀ ਪਿਛਲੇ ਤਕਰੀਬਨ ਪੰਜਾਂ ਸੱਤਾਂ ਸਾਲਾਂ ਤੋਂ ਉਹ ਬੜੇ ਪਾਪੂਲਰ ਹੋਏ ਆ ਹਾਂਜੀ ਮੇਨਲੀ ਕੀ ਆ ਵੀ ਸਾਨੂੰ ਜਿਹੜਾ ਕਾਮ ਸਿੱਖ ਆ ਉਹ ਜ਼ਰੂਰੀ ਆ ਦੂਜੀ ਇੱਕ ਚੀਜ਼ ਹੋਇਆ ਜੀ ਅਸੀਂ ਐਗਜੈਕਟਲੀ ਸਾਨੂੰ ਖਾਸ ਕਰਕੇ ਅਸੀਂ ਗੁਰਦੁਆਰਿਆਂ ਦੀਆਂ ਕਮੇਟੀਆਂ ਤੇ
ਮੇਰੇ ਹਿਸਾਬ ਨਾਲ ਪਹਿਲਾਂ ਬਾਕੀ ਦੀਆਂ ਗੱਲਾਂ ਬਾਅਦ ਚ ਤੁਸੀਂ ਜਦ ਤੱਕ ਅਸੀਂ ਉਹਨਾਂ ਆਪਣੇ ਉਹਨਾਂ ਭੇਡਾਂ ਨੂੰ ਨਹੀਂ ਪਛਾਣਾਂਗੇ ਤਾਂ ਫਿਰ ਤੁਸੀਂ ਤਾਂ ਕਹਿੰਦੇ ਅਸੀਂ ਕਰਕਰਾ ਕੇ ਸਟੀਲ ਬਣਾਉਣ ਦੇ ਸਵਾਹ ਮੁੱਕ ਲੈਂਦੇ ਆਪਣੇ
ਮੈਂ ਬਿਲਕੁਲ ਸਹਿਮਤ ਹਾਂ ਦੂਜੀ ਚੀਜ਼ ਇਹ ਆ ਕਿ ਭਾਈ ਅਸੀਂ ਗੁਰਦੁਆਰਿਆਂ ਤੇ ਵੀ ਗੱਲ ਨਾ ਸਿੱਟੀਏ ਸਾਨੂੰ ਹਰ ਸਿੱਖ ਨੂੰ ਜਿਹੜਾ ਜੀ ਇਹਨਾਂ ਲੋਕਾਂ ਨੂੰ ਡਿਸਓਨ ਕਰਨਾ ਪੈਣਾ
ਅਸੀਂ ਦੋਗਲੇ ਨਹੀਂ ਹੋਣਾ ਇਹ ਪਿੱਛੇ ਸਪੋਰਟ ਹੈਗੀ ਆ ਗੁਰਦੁਆਰਿਆਂ ਦੇ ਵਿੱਚ ਬਹੁਤ ਹੇਟ ਚੀਜ਼ਾਂ ਹੋ ਰਹੀਆਂ ਜੀ ਮੰਨਣਾ ਪਊਗਾ
ਪਰ ਉਹਨਾਂ ਤੋਂ ਵੀ ਇਲਾਵਾ
ਦੋਗਲੇ ਹੋ ਕੇ ਵੀ ਚੱਲਣਾ ਪਏਗਾ
ਹਾਂਜੀ ਹਰ ਸਿੱਖ ਨੂੰ ਡਿਸਓਨ ਕਰਨਾ ਪੈਣਾ ਜਿੱਥੇ ਕਿਤੇ ਜਿਵੇਂ ਤੁਸੀਂ ਫੋਨ ਕੀਤਾ ਨਾ ਜਿੱਥੇ ਕਿਤੇ ਗੱਲ ਚੱਲਦੀ ਆ ਨਾ ਕਿਤੇ ਰੇਡੀਓ ਪ੍ਰੋਗਰਾਮ ਤੇ ਗੱਲ ਚੱਲਦੀ ਆ ਕਿਤੇ ਫੋਰਮ ਤੇ ਗੱਲ ਚੱਲਦੀ ਆ ਉੱਥੇ ਕਹੋ ਵੀ ਨਹੀਂ ਭਾਈ ਇਹ ਸਾਨੂੰ ਰੀਪ੍ਰੈਜੈਂਟ ਨਹੀਂ ਕਰਦੇ ਇਹ ਸਾਡੀਆਂ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦੇ ਇਹ ਸਾਡੇ ਨਹੀਂ ਨੇ
ਸਾਨੂੰ ਸਾਰੇ ਇਹ ਕਰਨਾ ਚਾਹੀਦਾ ਮਤਾ ਪਾਉਣਾ ਚਾਹੀਦਾ ਵੀ ਭਾਈ ਇਹ ਸਾਡੇ ਬੰਦੇ ਨਹੀਂ ਆ
ਜੀ
ਔਰ ਇਹਨਾਂ ਨੂੰ ਖੁਦ ਜਾ ਕੇ ਪੁਲਿਸ ਸਾਨੂੰ ਰਿਪੋਰਟ ਕਰਨੇ ਹੋਏ ਜਿਹੜਾ ਗਲਤ ਕਰਦਾ ਉਹ ਕਹਿੰਦਾ
ਨਹੀਂ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ
ਮਿਹਰਬਾਨੀ
ਸੋ ਜਿਹੜੀ ਕੱਲ ਗੱਲ ਹੋਈ ਆ ਆਪਣੀ ਵਿੱਚ ਗੱਲ ਰਹਿ ਜਾਏ ਕੱਲ ਉੱਥੇ ਕਹਿ ਲਓ ਕਿ ਪੂਰਾ ਖਰੂਦ ਪਾਇਆ ਗਿਆ ਜਿਹੜੇ ਅੱਗ ਲਾਊ ਯੰਤਰ ਉੱਥੇ ਸਨ ਉਹਨਾਂ ਨੇ ਕਹਿ ਲਓ ਕਿ ਪੂਰੀ ਹੇਟ ਫੈਲਾਉਣ ਦੀ ਕੋਸ਼ਿਸ਼ ਕੀਤੀ ਪੂਰੀ ਕੋਸ਼ਿਸ਼ ਕੀਤੀ ਸੋ ਅਸਲ ਵਿੱਚ ਜਿਵੇਂ ਭਾਈ ਸਾਹਿਬ ਕਹਿ ਕੇ ਗਏ ਨੇ ਨਾ ਵੀ ਸਾਨੂੰ ਸਾਰੀਆਂ ਧਿਰਾਂ ਨੂੰ ਸਾਰੀ ਕਮਿਊਨਿਟੀ ਨੂੰ ਜਦੋਂ ਕਮਿਊਨਿਟੀ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਸਿੱਖ ਭਾਈਚਾਰਾ ਵੀ ਆਉਂਦਾ ਹਿੰਦੂ ਭਾਈਚਾਰਾ ਵੀ ਆਉਂਦਾ ਮੁਸਲਿਮ ਭਾਈਚਾਰਾ ਵੀ ਆਉਂਦਾ ਜਿੰਨੇ ਆਪਾਂ ਇੱਥੇ ਰਹਿੰਦੇ ਹਾਂ ਸਾਨੂੰ ਜਿੰਨੇ ਵੀ ਇਹ ਸ਼ਰਾਰਤੀ ਲੋਕ ਨੇ ਜਿਹੜੇ ਕਹਿ ਲਓ ਕਿ ਜਿਨ੍ਹਾਂ ਨੂੰ ਕਿਸੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਮਰੇ ਕੋਈ ਜੀਵੇ ਕੋਈ ਇਹਨਾਂ ਨੂੰ ਵਾਹ ਵਾਸਤਾ ਨਹੀਂ ਸਾਨੂੰ ਇਹ ਸਾਰੇ ਲੋਕ ਜਿਹੜੇ ਉਹ ਡਿਸਓਨ ਕਰਨੇ ਹੋਣਗੇ ਜਿਹੜੀ ਸਾਜਿਸ਼ ਰਚੀ ਜਾ ਰਹੀ ਆ ਉਹ ਸਾਜਿਸ਼ ਨੂੰ ਨਾਕਾਮ ਕਰਨਾ ਹੋਵੇਗਾ ਬਹੁਤ ਸੈਂਸੀਬਿਲਿਟੀ ਦੇ ਨਾਲ ਸੋਚਣਾ ਹੋਵੇਗਾ ਦੂਜੀ ਚੀਜ਼ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਹਾਂ ਕਿ ਅਸੀਂ ਧਰਮ ਤੇ ਰਾਜਨੀਤੀ ਸਾਡੇ ਲਈ ਵਰਤ ਜਾਂਦੇ ਰਾਜਨੀਤਿਕ ਲੋਕਾਂ ਨੇ ਬੜੇ ਸੋਫਿਸਟੀਕੇਟਡ ਢੰਗ ਦੇ ਨਾਲ ਇਹ ਕਾਢ ਕੱਢੀ ਆ ਗੁਰੂ ਸਾਹਿਬਾਨਾਂ ਦਾ ਮੋਢਾ ਵਰਤ ਕੇ ਜਿਹੜਾ ਜੀ ਉਹ ਧਰਮ ਨੂੰ ਰਾਜਨੀਤੀ ਲਈ ਵਰਤਦੇ ਨੇ ਵਰਤਦੇ ਆ ਪਰ ਉਹਦੇ ਫਾਇਦੇ ਘੱਟ ਹੋ ਰਹੇ ਨੁਕਸਾਨ ਵੱਧ ਹੋ ਰਿਹਾ ਸਾਨੂੰ ਉਹ ਚੀਜ਼ਾਂ ਜਿਹੜੀਆਂ ਨੇ ਵੀ ਅਸੀਂ ਕਿਸੇ ਬੰਦੇ ਦੇ ਚੰਗਾ ਜਾਂ ਮਾੜਾ ਹੋਣ ਅਸੀਂ ਉਹਦਾ ਅੰਦਾਜ਼ਾ ਜਿਹੜਾ ਜੀ ਉਹਦਾ ਇਹ ਲਓ ਭਾਈ ਉਹਦਾ ਪਹਿਰਾਵਾ ਕਿਹੋ ਜਿਹਾ ਤੇ ਉਹਦੇ ਖਾਸ ਕਰਕੇ ਪੋਲੀਟੀਕਲ ਵਿਊ ਕਿਹੋ ਜਿਹੇ ਆ ਸਾਡੇ ਤਾਂ ਰਾਜਨੀਤੀ ਸਾਡੇ ਸਿਰਾਂ ਦੇ ਵਿੱਚ ਇੰਨੀ ਕੁ ਹਾਵੀ ਹੋ ਚੁੱਕੀ ਆ ਜਿਹੜੀ ਪਾਰਟੀ ਨੂੰ ਮੈਂ ਮੰਨਦਾ ਕਿ ਫਲਾਨਾ ਉਸ ਪਾਰਟੀ ਨੂੰ ਜੇ ਤੋ ਉਹਨੂੰ ਮੰਨਦਾ ਉਹਦੇ ਪੋਲੀਟੀਕਲ ਵਿਊ ਉਹੋ ਜਿਹੇ ਹੈਗੇ ਆ ਫੇਰ ਤੋਂ ਬੜਾ ਚੰਗਾ ਨਹੀਂ ਤੇ ਨਹੀਂ ਭਾਈ ਧਾਰਮਿਕ ਮਨੌਤਾਂ ਜੇ ਮੇਰੇ ਵਰਗੀਆਂ ਹੈਗੀਆਂ ਫੇਰ ਤੋਂ ਚੰਗਾ ਨਹੀਂ ਤੇ ਨਹੀਂ ਅਸੀਂ ਧਰਮ ਦੇ ਨਾਂ ਦੇ ਉੱਪਰ ਤੇ ਰਾਜਨੀਤਿਕ ਤੌਰ ਦੇ ਉੱਪਰ ਸਾਨੂੰ ਇੰਨਾ ਕਮੰਡ ਦਿੱਤਾ ਗਿਆ। ਹੁਣ ਉੱਥੇ ਜੀ ਇੱਕ ਪਾਸੇ ਜਿਹੜੇ ਕਈ ਲੋਕ ਇਹ ਗੱਲ ਕਰਦੇ ਨੇ ਜਦੋਂ ਉਹ ਟਰੂਡੋ ਦੀ ਗੱਲ ਕਰਦੇ ਆ ਵੀ ਟਰੂਡੋ ਜਿਹੜਾ ਜੀ ਉਹ ਰਾਜਨੀਤਿਕ ਲਾਹਾ ਲੈਣ ਦੀ ਕੋਸ਼ਿਸ਼ ਕਰ ਰਿਹਾ। ਦੈਟ ਮੀਨਸ ਕਿ ਜੋ ਟਰੂਡੋ ਦੇ ਵਿਚਾਰ ਨੇ ਇੱਕ ਪਾਸੇ ਕਹਿਣਗੇ ਮੁੱਠੀ ਭਰ ਖਾਲਿਸਤਾਨੀ, ਉਹਨਾਂ ਨੂੰ ਟਰੂਡੋ ਬੈਕਅਪ ਕਰ ਰਿਹਾ, ਫਿਰ ਕਹਿਣਗੇ ਟਰੂਡੋ ਰਾਜਨੀਤਿਕ ਲਾਹਾ ਲੈਣ ਦੀ ਕੋਸ਼ਿਸ਼ ਕਰ ਰਿਹਾ। ਦੈਟ ਮੀਨਸ ਕਿ ਜਿਹੜੀ ਮੈਜੋਰਿਟੀ ਆ ਉਹ ਖਾਲਿਸਤਾਨੀਆਂ ਦੇ ਹੱਕ 'ਚ ਹੋਈ ਨਾ। ਤੁਸੀਂ ਦੋ ਚੀਜ਼ਾਂ ਇੱਕ ਭਰ ਪਾਸੇ ਮੁੱਠੀ ਭਰ ਕਹਿ ਰਹੇ ਹੋ, ਦੂਜੇ ਪਾਸੇ ਰਾਜਨੀਤਿਕ ਲਾਹਾ ਤਾਂ ਇਹ ਹੋਊਗਾ ਵੀ ਜੇ ਉਹ ਮੈਜੋਰਿਟੀ ਦੇ ਵਿੱਚ ਨੇ। ਗੱਲ ਕੀ ਕਿ ਜਿਹੜੀਆਂ ਉੱਥੇ ਵਾਲੀਆਂ ਸਰਕਾਰਾਂ ਆ ਉਹਨਾਂ ਨੂੰ ਇੱਥੇ ਕੀ ਹੁੰਦਾ ਆ, ਉਹਨਾਂ ਨੂੰ ਕੋਈ ਵਾਹ ਵਾਸਤਾ ਨਹੀਂ। ਉਹਨਾਂ ਨੇ ਇੱਥੋਂ ਵਾਲਾ ਡਰ ਜਿਹੜਾ ਉੱਥੇ ਵਰਤ ਕੇ ਆਪਣੀਆਂ ਵੋਟਾਂ ਦੀ ਲਾਹਾ ਉੱਥੇ ਲੈਣਾ, ਉਹਨਾਂ ਨੇ ਇੱਕ ਹਵਾ ਬਣਾ ਕੇ ਅਤੇ ਉੱਥੇ ਆਪਣਾ ਰੋਟੀਆਂ ਸੇਕਣੀਆਂ। ਹੁਣ ਜਿਹੜੇ ਇੱਥੋਂ ਵਾਲੇ ਪੋਲੀਟੀਸ਼ੀਅਨਸ ਨੇ ਇੱਥੋਂ ਵਾਲੇ ਰਾਜਨੀਤਿਕ ਲਾਹਾ ਉਹ ਵੀ ਲੈ ਰਹੇ ਨੇ, ਉਹ ਕਿਵੇਂ ਪੋਲਰਾਈਜ਼ ਕਰਕੇ। ਆ ਹੁਣ ਈਸਟ ਦੇ ਵਿੱਚ ਜਿਹੜੇ ਨੇ ਜਿਹੜਾ ਜੋ ਕੁਝ ਕੱਲ੍ਹ ਵਾਪਰਿਆ ਨਾ ਉਹਦੇ ਵਿੱਚ ਸਾਡੇ ਕੁਝ ਕੁ ਜਿਹੜੇ ਜਿਹਨੇ ਕੰਜ਼ਰਵੇਟਿਵ ਵਾਲੇ ਪਾਸਿਓਂ ਕਈਆਂ ਨੇ ਨੋਮੀਨੇਸ਼ਨ ਲੜੀ ਸੀ ਉਹਤੋਂ ਹਾਰ ਹੂਰ ਗਏ, ਕਈ ਹੁਣ ਦੂਜੀਆਂ ਪਾਰਟੀਆਂ ਨੂੰ ਟਰਾਈ ਕਰ ਰਹੇ ਆ। ਇਹ 5-7 ਉਹ ਸ਼ਾਮਲ ਸਨ, ਓਪਨਲੀ ਸ਼ਾਮਲ ਸਨ। ਹੌਲੀ 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 ਸਾਰੀਆਂ ਗੱਲਾਂ ਬਾਤਾਂ ਅੱਗੇ ਆਪਾਂ ਗੱਲ ਕਰਦੇ ਨਹੀਂ ਸੀ, ਹੁਣ ਆਪਾਂ ਠੋਕ ਕੇ ਗੱਲ ਕਰਾਂਗੇ। ਸਿੱਖਾਂ ਦੇ ਵਿੱਚ ਇੱਕ ਹੋਰ ਚੀਜ਼ ਰਹੀ ਆ ਵੀ ਅਸੀਂ ਵਿਕਟਮ ਹੁੰਦੇ ਹੋਏ ਵੀ ਸਾਡੇ ਦੇ ਜ਼ੁਲਮ ਹੋਣ ਦੇ ਬਾਵਜੂਦ ਵੀ ਸਾਨੂੰ ਜ਼ਾਲਮ ਜਿਹੜਾ ਉਹ ਸਾਬਤ ਕੀਤਾ ਗਿਆ, ਇਹੋ ਜਿਹੇ ਨੈਰੇਟਿਵ ਬਣਾਏ ਗਏ ਨੇ। ਅਸੀਂ ਜਿੱਥੇ ਬੋਲਣਾ ਹੁੰਦਾ ਉੱਥੇ ਸਾਡੀ ਦੰਦਲ ਨਹੀਂ ਟੁੱਟਦੀ, ਤੇ ਜਿੱਥੇ ਸਾਡਾ ਬੋਲਣ ਤੋਂ ਬਗੈਰ ਵੀ ਸਰ ਸਕਦਾ ਉੱਥੇ ਅਸੀਂ ਰੌਲਾ ਬਹੁਤ ਪਾਉਂਦੇ ਹਾਂ। ਪਰ ਇਸ ਸਾਰੇ ਐਪੀਸੋਡ ਦੇ ਵਿੱਚ ਅੱਜ ਦੀ ਤਰੀਕ ਤੱਕ ਬਹੁਤ ਸਿਆਣਪ ਦੇ ਨਾਲ ਸਾਡੀਆਂ ਸੰਸਥਾਵਾਂ ਬਿਹੇਵ ਕਰ ਰਹੀਆਂ ਨੇ। ਔਰ ਜਿਹੜੀਆਂ ਹਿੰਦੂ ਜਥੇਬੰਦੀਆਂ ਨੇ, ਜਿਹੜੀਆਂ ਉਹ ਸੰਸਥਾਵਾਂ ਨੇ, ਉਹ ਵੀ ਇਸ ਲਈ ਫਿਕਰਮੰਦ ਨੇ ਤੇ ਉਹ ਵੀ ਕੋਆਪਰੇਸ਼ਨ ਲਈ ਤਿਆਰ ਆ। ਮੇਰੇ ਖਿਆਲ ਦੇ ਵਿੱਚ ਮੈਂ ਜੇ ਗਲਤ ਨਹੀਂ ਤੇ ਅੱਜ ਜਾਂ ਕੱਲ੍ਹ ਨੂੰ ਜਾਂ ਕੱਲ੍ਹ ਤੋਂ ਬਾਅਦ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਹਿੰਦੂ ਤੇ ਸਿੱਖ ਸੰਸਥਾਵਾਂ ਉਹ ਆਪਸ ਵਿੱਚ ਬਹਿ ਕੇ ਕੋਈ ਸਾਂਝਾ ਰਸਤਾ, ਕੋਈ ਸਾਂਝਾ ਸੁਨੇਹਾ ਦੇਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਆ। ਉਹਨਾਂ ਦੀ ਇਸ ਕੋਸ਼ਿਸ਼ ਨੂੰ ਬੂਰ ਪਵੇ, ਇਸ ਦੀ ਅਰਦਾਸ ਕਰਨੀ ਚਾਹੀਦੀ ਹੈ। ਔਰ ਦੋਹਾਂ ਪਾਸਿਆਂ ਤੋਂ ਜਿਹੜੇ ਸ਼ਰਾਰਤੀ ਲੋਕ ਨੇ ਉਹਨਾਂ ਨੂੰ ਸਿੰਗਲ ਆਊਟ ਕਰਨ ਦੀ ਜ਼ਰੂਰਤ ਹੈ। ਪੈਟਰਿਕ ਬਰਾਊਨ ਹੋਰਾਂ ਦਾ ਇੱਕ ਬਿਆਨ ਆਇਆ ਜੀ ਕਿ ਉਹ ਬ੍ਰੈਂਪਟਨ ਦੇ ਵਿੱਚ ਮੋਸ਼ਨ ਲਿਆ ਰਹੇ ਨੇ ਕਿ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਦੇ ਅੱਗੇ ਇਹੋ ਜਿਹੇ ਪ੍ਰਦਰਸ਼ਨ ਨਹੀਂ ਕੀਤੇ ਜਾ ਸਕਦੇ। ਉਹ ਕਹਿੰਦੇ ਅਸੀਂ, ਮੈਂ ਆਪਣਾ ਜਿਹੜਾ ਸੋਲਿਸਟਰ, ਐਸਡੀ ਦਾ ਸੋਲਿਸਟਰ ਹੈ, ਉਸ ਨੂੰ ਇਹਦੀਆਂ ਲੀਗਲਿਟੀਜ਼ ਫਾਈਂਡ ਆਊਟ ਕਰਨ ਬਾਰੇ ਕਿਹਾ ਕਿ ਜਿਹੜਾ ਬਾਈ ਲਾਜ ਲਾ ਉਹਨੂੰ ਜੇ ਅਸੀਂ ਲਿਆਉਂਦੇ ਹਾਂ ਤੇ ਉਹਦੀਆਂ ਕੀ ਲੀਗਲਿਟੀਜ਼ ਨੇ, ਕਿਸ ਢੰਗ ਦੇ ਨਾਲ ਉਹ ਮੋਸ਼ਨ ਲਿਆਂਦਾ ਜਾਵੇ, ਤੇ ਜਿਹੜੀ ਅਗਲੀ ਮੀਟਿੰਗ ਹੈ ਉਹਦੇ ਵਿੱਚ ਇਹ ਮੋਸ਼ਨ ਲਿਆਂਦਾ ਜਾਵੇਗਾ। ਬ੍ਰੈਂਪਟਨ ਦੇ ਵਿੱਚ ਇਹੋ ਜਿਹੀ ਕਿਸੇ ਵੀ ਧਾਰਮਿਕ ਜਗ੍ਹਾ ਦੇ ਮੂਹਰੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਡਿਮੋਨਸਟ੍ਰੇਸ਼ਨ ਕਰਨ ਦੀ ਪਾਬੰਦੀ ਲਾ ਦਿੱਤੀ ਜਾਵੇਗੀ। ਸੋ ਕੱਲਾ ਧਾਰਮਿਕ ਜਾਏ ਕਿਉਂ, ਜਿਹੜੀਆਂ ਰੈਜੀਡੈਂਸ਼ਲ ਸਟਰੀਟਾਂ ਨੇ ਜਿਹੜੀ ਉੱਥੇ ਜਾ ਕੇ ਮੁਜ਼ਾਹਰਾ ਕਰਨ ਲੱਗ ਪੈਂਦੇ, ਉੱਥੇ ਵੀ ਪਾਬੰਦੀ ਲੱਗਣੀ ਚਾਹੀਦੀ ਹੈ। ਕਿਸੇ ਵੀ ਪ੍ਰੋਟੈਸਟ ਦਾ ਇੱਕ ਕੋਈ ਤਰੀਕਾ ਹੁੰਦਾ। ਹੁਣ ਕਿਸਾਨ ਅੰਦੋਲਨ ਤੋਂ ਬਾਅਦ ਹਰ ਬੰਦਾ ਜਿਹੜਾ ਜੀ ਗੱਜ ਫੱਟੀ ਪਾ ਕੇ ਕਿ ਉਸ ਜਗ੍ਹਾ ਵੀ ਪ੍ਰੋਟੈਸਟ ਹੋ ਰਹੇ ਨੇ ਜਿੱਥੇ ਕੋਈ ਪਤਾ ਵੀ ਇੱਥੇ ਕੁਛ ਨਹੀਂ ਹੋਣਾ। ਸੋ ਗੱਲ ਕੀ ਕਿ ਹਰ ਬੰਦਾ ਜਿਹੜਾ ਜੀ ਉਹ ਆਪ ਹੁਦਰਾ ਹੋਇਆ ਫਿਰਦਾ। ਜਦੋਂ ਆਪਾਂ ਗੱਲਾਂ ਤਾਂ ਵੱਡੇ ਵੱਡੀਆਂ ਕਰਦੇ ਫਿਰਗੇ ਪਰ ਸਾਡੇ ਤੋਂ ਆਪ ਹੁਦਰਾਪਨ ਸਾਡੇ ਤੋਂ ਨਾ ਜਾਵੇ, ਉੱਥੇ ਫਿਕਰਮੰਦੀ ਜ਼ਰੂਰ ਹੁੰਦੀ ਹੈ। ਆਓ ਆਪਾਂ ਨਿੱਕੀ ਜੀ ਇੱਕ ਕਮਰਸ਼ੀਅਲ ਬ੍ਰੇਕ ਲੈ ਲਈਏ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 6473888154 ਤੇ ਸੰਪਰਕ ਕਰੋ ਪੱਪੂ ਹਲਵਾਈ।
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913 ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 416-841-0478 ਸਰਵਲੋਕ ਕੰਸਟਰਕਸ਼ਨ।
ਉਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ।
ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ, ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9057990045 ਟੌਪ ਚੁਆਇਸ ਇਲੈਕਟ੍ਰੋਨਿਕ।
ਕੋਈ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀ, ਬਰਥਡੇਜ, ਕਾਰਪੋਰੇਟ ਇਵੈਂਟ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458 9057933458।
ਇੱਕ ਵਾਰੀ ਫੇਰ ਸਵਾਗਤ ਜੀ। ਥੋੜੀ ਜਿਹੀ ਗੱਲਬਾਤ ਇੱਥੇ ਹੋਰ ਕਰਦੇ ਹਾਂ। ਇੱਕ ਨਾ ਕੱਲ ਦੀ ਲਿਸਟ ਜਿਹੜੀ ਸੀਗੀ, ਇੱਕ ਲਿਸਟ ਜਾਰੀ ਕੀਤੀ ਗਈ ਕਿ ਜਿਹੜੇ ਕੁਝ ਕਹਾ ਬਿਜ਼ਨਸਿਸ ਨੇ ਇਹ ਖਾਲਿਸਤਾਨੀ ਸਪੋਰਟਰਸ ਦੇ ਬਿਜ਼ਨਸਿਸ ਨੇ ਤੇ ਇਹਨਾਂ ਦਾ ਬਾਈਕਾਟ ਕੀਤਾ ਜਾਵੇ। ਅਸਲ ਦੇ ਵਿੱਚ ਉਹ ਬਿਜ਼ਨਸਮੈਨਾਂ ਦੇ ਨਾਮ ਮੈਂਸ਼ਨ ਕੀਤੇ ਗਏ ਜਿਨ੍ਹਾਂ ਬਿਜ਼ਨਸਮੈਨਾਂ ਨੇ ਇਸ ਦੁਸਹਿਰੇ ਤੇ ਦੀਵਾਲੀ ਤੇ, ਕਿਉਂਕਿ ਇਸੇ ਮੰਦਰ ਦੇ ਵਿੱਚ ਇਸ ਦੁਸਹਿਰੇ ਤੇ ਦੀਵਾਲੀ ਤੇ ਬੜਾ ਵਧੀਆ ਪ੍ਰੋਗਰਾਮ ਉਡੀਕਿਆ ਸੀ,
ਰਾਮਲੀਲਾ ਜਿਹੜੀ ਸੀ ਉਹ ਚੱਲਦੀ ਰਹੀ, ਉੱਥੇ ਵੱਡੀ ਸਕਰੀਨ ਲੱਗੀ ਸੀ, ਉਸ ਸਕਰੀਨ ਦੇ ਉੱਪਰ ਜਿਹੜੇ ਬੰਦਿਆਂ ਨੇ ਪ੍ਰੋਗਰਾਮ ਸਪੌਂਸਰ ਕੀਤੇ ਸਨ, ਜਿਹੜੇ ਬੰਦਿਆਂ ਨੇ ਮਦਦ ਕੀਤੀ ਸੀ ਮੰਦਰ ਦੀ, ਉਹਨਾਂ ਬੰਦਿਆਂ ਦੀਆਂ ਐਡਵਰਟਾਈਜ਼ਮੈਂਟਸ ਚਲਾਈਆਂ ਗਈਆਂ ਸੀ ਤੇ ਉਹ ਲਿਸਟ ਜਿਹੜੀ ਆ ਉਹ ਜਾਰੀ ਕਰਕੇ ਕਿ ਇਹ ਖਾਲਿਸਤਾਨੀ ਸਪੋਰਟਰ ਬਿਜ਼ਨਸਿਸ ਨੇ ਇਹਨਾਂ ਦਾ ਬਾਈਕਾਟ ਕੀਤਾ ਜਾਵੇ। ਹੁਣ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿਸ ਢੰਗ ਦੇ ਨਾਲ ਜਿਹੜੇ ਬੰਦੇ ਮੰਦਰ ਦੇ ਨਾਲ ਜੁੜੇ ਨੇ ਉਹਨਾਂ ਦੇ ਵਿਰੁੱਧ ਇਹ ਪ੍ਰਚਾਰ ਕੀਤਾ ਜਾ ਰਿਹਾ, ਉਹਨਾਂ ਬਿਜ਼ਨਸਿਸ ਦੇ ਅਗੇਂਸਟ ਪ੍ਰਚਾਰ ਕੀਤਾ ਜਾ ਰਿਹਾ। ਔਰ ਇਸ ਸਾਰੇ ਕਸ ਦੇ ਵਿੱਚ ਜਿਹੜੀ ਕਹਿ ਲਓ ਕਿ ਕਬਜ਼ੇ ਵਾਲੀ ਲੜਾਈ ਜਿਹੜੀ ਆ ਉਹ ਅਲੱਗ ਆਪਣੇ ਢੰਗ ਦੇ ਨਾਲ ਚਲਾ ਰਹੇ ਨੇ ਵੀ ਕਿ ਨਾ ਕਿਸ ਤਰੀਕੇ ਨਾਲ ਇਹ ਸੰਸਥਾ ਜਿਹੜੀ ਹੈ ਜੀ ਮੌਜੂਦਾ ਕਮੇਟੀ ਤੋਂ ਹਥਿਆ ਲਈ ਜਾਵੇ, ਉਹਦੇ ਵਿੱਚ ਇੱਕ ਇਹ ਸਾਰਾ ਕੁਝ ਵੀ ਚੱਲ ਰਿਹਾ। ਇੱਕ ਕਾਲਰ ਨੇ ਆਪਾਂ ਉਹਨਾਂ ਨਾਲ ਗੱਲ ਸੁਣ ਕੇ ਫਿਰ ਆਪਾਂ ਅੱਗੇ ਹੋਰ ਕਰਦੇ ਗੱਲ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਮੈਡਮ ਸਾਹਿਬ।
ਜੀ ਸਰ, ਕੀ ਹਾਲ ਚਾਲ?
ਇਹ ਚੀਜ਼ ਆ, ਬੜਾ ਸ਼ੁਕਰ ਅੱਲਾ, ਤੁਸੀਂ ਸੁਣਾਓ।
ਵਧੀਆ ਜੀ।
ਬਹੁਤ ਟਾਈਮ ਲੱਗਦਾ ਇਹੋ ਜਿਹਾ ਕੰਮ ਕਰਾਉਣ ਨੂੰ, ਇਹਦਾ ਬਕਾਇਦਾ ਤਿਆਰ ਕੀਤਾ ਜਾਂਦਾ ਆਰਗਨਾਈਜ਼ ਤਰੀਕੇ ਦੇ ਨਾਲ। ਇਹ ਦੂਜੀਆਂ ਕਮਿਊਨਿਟੀਆਂ ਦੇ ਵਿੱਚ ਵੀ ਅੱਗ ਲੱਗਣੀ ਹੈ, ਅੱਜ ਕਾਬੂ ਨਾ ਪਾਇਆ ਗਿਆ
ਜੀ,
ਇੰਜੀ ਹੋਣਾ ਤੇ ਇੱਥੇ ਦਾ ਵੇਖੋ। ਤੁਸੀਂ ਬੜੀ ਸੋਹਣੀ ਗੱਲ ਕਰ ਰਹੇ ਕਿ ਸਾਨੂੰ ਵੈਲਕਮ ਸਭ ਨੂੰ ਕੀਤਾ ਇਹਨਾਂ
ਜੀ,
ਅਸੀਂ ਇਹਨਾਂ ਦੀ ਜਿਹੜੀਆਂ ਵੈਲਿਊਜ਼ ਨੇ ਇੱਥੋਂ ਦੀ ਇਹਨੂੰ ਸਟਰੈਂਥਨ ਕਰਨਾ ਵਾ,
ਰਾਈਟ,
ਨਾ ਕਿ ਇਹੀ ਆਪਣੇ ਆਪਣੇ ਤਰੀਕੇ ਦੇ ਨਾਲ ਇਹਨੂੰ ਢਾਲਣਾ ਵਾ,
ਰਾਈਟ।
ਤੇ ਇਹਦੇ ਚ ਹਰ ਮਤਲਬ ਜਿੰਨੇ ਵੀ ਇੱਥੇ ਆ, ਇਹ ਨਾ ਸੋਚੋ ਕਿ ਜੀ ਮੈਂ ਫਲਾਣਾ ਮਦਦ ਮੈਂ ਮੇਰਾ ਕਮਿਊਨ ਉਹਨਾਂ ਤੱਕ, ਇਹਨੂੰ ਸਾਰਿਆਂ ਨੂੰ ਸੀਰੀਅਸ ਹੋ ਕੇ ਆਪਣਾ ਇੱਕ ਕੈਨੇਡੀਅਨ ਲੈਣਾ ਪੈਣਾ
ਜੀ, ਬਿਲਕੁਲ
ਠੀਕ ਹੈ। ਆਪਣੇ ਅਸੀਂ ਫਲੈਗ ਦੇ ਅੰਦਰ ਸਾਰੇ ਇਕੱਠੇ ਆ, ਰੈਡ ਫਲੈਗ ਦੇ ਥੱਲੇ, ਔਰ ਇਹਦੀ ਵੈਲਿਊਜ਼ ਨੂੰ ਸਟਰੈਂਥਨ ਕਰਨਾ, ਔਰ ਇੱਦਾਂ ਦੇ ਜੇ ਕੋਈ ਹੋਇਆ ਇਹਨੂੰ ਛੱਡਣਾ ਨੀ ਜੀ। ਸਾਡੇ ਜਿਹੜੇ ਪਾਰਲੀਮੈਂਟੇਰੀਅਨ ਨੇ ਇਹਨਾਂ ਨੂੰ ਜਾ ਕੇ ਤੇ ਇਹਨਾਂ ਜਿਹੜਾ ਜੀ ਦਰਵਾਜ਼ੇ ਖੜਕਾਓ ਸਾਰੇ, ਇਹ ਪਾਰਲੀਮੈਂਟ ਚ ਮਸਲਾ ਉਠਾਇਆ ਜਾਏ ਔਰ ਇਹਦਾ ਬਕਾਇਦਾ ਹੱਲ ਸੋਚਿਆ ਜਾਏ।
ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਔਰ ਜੋ ਕੁਝ ਵਾਪਰਿਆ ਜੀ, ਕੱਲ ਮੈਂ ਸੁਣਦਾ ਸੀ ਮਨਿੰਦਰ ਸਿੱਧੂ ਹੋਰਾਂ ਨੇ ਸਭ ਤੋਂ ਪਹਿਲਾਂ ਇੱਥੇ ਐਕਟ ਕੀਤਾ ਸੀ, ਉਸ ਤੋਂ ਬਾਅਦ ਕਮਲ ਖਹਿਰਾ ਹੋਰਾਂ ਨੇ ਵੀ ਇਸ ਪਾਰਲੀਮੈਂਟ ਦੇ ਵਿੱਚ ਉਠਾਇਆ, ਮਨਿੰਦਰ ਸਿੱਧੂ ਹੋਰਾਂ ਨੇ ਵੀ ਪਾਰਲੀਮੈਂਟ ਦੇ ਵਿੱਚ ਉਠਾਇਆ। ਔਰ ਅਸਲ ਦੇ ਵਿੱਚ ਕੀ ਹੈ ਕਿ ਪਰਸੈਪਸ਼ਨ ਜਿਹੜੀ ਬਣਾਈ ਜਾ ਰਹੀ ਸੀ, ਜਿਹੜਾ ਨੈਰੇਟਿਵ ਸਿਰਜਿਆ ਜਾ ਰਿਹਾ ਸੀ ਉਹਦੇ ਵਿੱਚ, ਤੁਸੀਂ ਆ ਪੋਲੀਟੀਕਲੀ ਵੀ ਹਿੱਸਾ ਰਿਹਾ, ਚਾਹੇ ਕੰਜ਼ਰਵੇਟਿਵ ਹੈ ਚਾਹੇ ਲਿਬਰਲ ਹੈ ਚਾਹੇ NDP ਹੈ, ਤੁਸੀਂ ਇਹਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਤਬਦੀਲੀਆਂ ਦੇਖੋਗੇ। ਔਰ ਜਿਹੜਾ ਕੱਲ੍ਹ ਵਾਲਾ ਇਹ ਸਾਰਾ ਐਪੀਸੋਡ ਹੋਇਆ ਨਾ, ਔਰ ਇਸ ਐਪੀਸੋਡ ਨੇ ਕਈ ਧਿਰਾਂ ਦੇ ਚਿਹਰੇ ਜਿਹੜੇ ਨੇ ਉਹ ਨੰਗੇ ਕਰ ਦਿੱਤੇ ਨੇ। ਔਰ ਜਿਹੜੀ ਜਿਹੜੇ ਆਪਣੇ ਆਪ ਨੂੰ ਪ੍ਰੋ ਇੰਡੀਅਨ ਸਮਝਦੇ ਨੇ, ਜਿਹੜੇ ਕੱਲ੍ਹ ਵਾਲੀ ਮੌਬ ਦੇ ਵਿੱਚ ਲੋਕ ਮੌਜੂਦ ਸਨ ਔਰ ਉਹਨਾਂ ਨੇ ਜਿਸ ਢੰਗ ਨਾਲ ਬਿਹੇਵ ਕੀਤਾ, ਤੇ ਜਿਹੜੀਆਂ ਕੁਝ ਸਿੱਖ ਸੰਸਥਾਵਾਂ ਕਹਿ ਰਹੀਆਂ ਸਨ ਕਿ ਭਾਈ ਇਹ ਇੱਦਾਂ ਕਰਦੇ ਆ, ਉਹਨਾਂ ਨੇ ਉਹ ਗੱਲ ਦੀ ਉਹਨਾਂ ਨੂੰ ਸੱਚ ਸਾਬਤ ਕਰਤਾ। ਇੱਕ ਹੁਣੇ ਨੋਟਿਸ ਦੇ ਵਿੱਚ ਚੀਜ਼ ਆਈ ਆ ਵੀ ਇੱਕ ਹਰਿਆਣਵੀ ਗਰੁੱਪ ਦੇ ਵਿੱਚ ਜਿਹੜਾ ਜੀ ਉਹਦੀ ਗਰੁੱਪ ਚਾਟ ਜਿਹੜੀ ਆ ਉਹ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਆ, ਜਿੱਥੇ ਉਹ ਪੈਟਰੋਲ ਬੰਬ ਬਣਾ ਕੇ ਪੁਲਿਸ ਦੇ ਉੱਪਰ ਹਮਲਾ ਕਰਨ ਨੂੰ ਉਕਸਾ ਰਹੇ ਨੇ। ਸੋ ਇਹ ਕਹਿ ਲਓ ਕਿ ਇਹ ਅੱਤਵਾਦੀ ਗਤੀਵਿਧੀਆਂ ਦੇ ਵਿੱਚ ਆਉਂਦਾ। ਸੋ ਜਿਹੜੀ ਜਿਹੜਾ ਇਹ ਮੁਲਕ ਹੈ ਨਾ, ਇਹਨਾਂ ਮੁਲਕਾਂ ਨੂੰ ਪਤਾ ਆ ਵੀ ਇੱਥੇ ਇਹ ਸ਼ਰੀਫ਼ ਵੀ ਬਹੁਤ ਨੇ, ਤੇ ਇਹਨਾਂ ਮੁਲਕਾਂ ਨੂੰ ਪਤਾ ਆ ਵੀ ਖਰੂਦੀਆਂ ਦੇ ਨਾਲ ਨਜਿੱਠਣਾ ਕਿਵੇਂ ਆ। ਹਾਲੇ ਕਨੇਡਾ ਬਹੁਤ ਪੋਲਾਈਟ ਆ, ਕਿਤੇ ਆਹ ਕੁਛ ਉੱਥੇ ਲਹਿਹਾਂ ਅਮਰੀਕਾ ਹੋਇਆ ਹੁੰਦਾ, ਉਹਨਾਂ ਮਾਰ ਮਾਰ ਡਾਂਗਾਂ ਦੁੰਬੇ ਬਣਾ ਦੇਣੇ ਸੀ। ਔਰ ਇਹ ਜਿਹੜੀਆਂ ਇੱਥੋਂ ਵਾਲੀਆਂ ਫੋਰਸਿਸ ਨੇ ਇਹ ਵੀ ਇਹ ਕੁਛ ਕਰ ਸਕਦੀਆਂ ਨੇ, ਪਰ ਇਹ ਕਰਦੀਆਂ ਨਹੀਂ, ਪਰ ਇਹਦਾ ਮਤਲਬ ਇਹ ਨਹੀਂ ਵੀ ਇਹ ਕਮਜ਼ੋਰ ਨਹੀਂ ਨੇ। ਸੋ ਜਦੋਂ ਕੱਲ੍ਹ ਪੁਲਿਸ ਨੇ ਵਾਰਨਿੰਗ ਜਾਰੀ ਕੀਤੀ ਹੈ ਕਿ ਉਹਨਾਂ ਨੇ ਮੌਬ ਦੇ ਵਿੱਚ ਹਥਿਆਰ ਦੇਖੇ ਨੇ, ਵਿੱਚ ਉੜਦੀ ਖ਼ਬਰ ਤੇ ਵੀ ਆਈ ਸੀ ਕਿ ਪੁਲਿਸ ਨੇ ਹਥਿਆਰ ਜਿਹੜੇ ਜ਼ਬਤ ਕੀਤੇ ਨੇ, ਪਰ ਉਹਦੀ ਹਾਲੇ ਕਨਫਰਮੇਸ਼ਨ ਨਹੀਂ ਹੋ ਸਕੀ। ਔਰ ਪੁਲਿਸ ਨੇ ਜਿਹੜਾ ਸੀ ਵਾਰਨਿੰਗ ਦਿੱਤੀ ਫਿਰ ਭਾਈ ਖਾਲੀ ਕਰ ਦਿਓ। ਹੁਣ ਮੈਂ ਸਵੇਰ ਦਾ 3-4 ਵਜੇ ਉੱਥੇ ਲੰਘਿਆ, ਉੱਥੇ ਹੈ ਨਹੀਂ ਕੋਈ ਬੰਦਾ ਪਰੰਦਾ, ਹੈ ਨਹੀਂ। ਸੋ ਜਿਹੜੀਆਂ ਸਾਡੀਆਂ ਗਲਤ ਇਹ ਆ ਵੀ ਜੇ ਹੁਣ ਜਿੰਨਾ ਵੀ ਆਹ ਟਾਈਮ ਹੈ, ਸਾਡੀਆਂ ਜਿਹੜੀਆਂ ਇੱਥੋਂ ਵਾਲੀਆਂ ਸੰਸਥਾਵਾਂ ਨੇ ਉਹਨਾਂ ਸੰਸਥਾਵਾਂ ਨੂੰ ਐਕਟਿਵ ਹੋਣਾ ਪਵੇਗਾ, ਤੇ ਦੋਨੇ ਸੰਸਥਾ ਧਰਾਂ ਜਿਹੜੀਆਂ ਨੇ ਜੀ, ਖਾਸ ਕਰਕੇ ਜੇ ਹੁਣ ਕਲੈਸ਼ ਹਾਲ ਦੀ ਘੜੀ ਜਿਹੜਾ ਉਹ ਹਿੰਦੂ ਜਥੇਬੰਦੀਆਂ ਤੇ ਜਾਂ ਫਿਰ ਸਿੱਖਾਂ ਦੇ ਵਿੱਚ ਹੈ, ਤੇ ਉਸ ਨੂੰ ਰੋਕਣਾ ਚਾਹੀਦਾ, ਉਸ ਨੂੰ ਜਿਹੜਾ ਕਿਸੇ ਨਾ ਕਿਸੇ ਢੰਗ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਉਹ ਸਾਰਾ ਕੁਝ ਜਿਹੜਾ ਜੀ ਉੱਤੇ ਕਾਬੂ ਪਾਉਣ ਦੀ ਜ਼ਰੂਰਤ ਹੈ। ਔਰ ਜਿਹੜੇ ਸਾਜਿਸ਼ਕ ਘਾੜੇ ਨੇ ਉਹਨਾਂ ਦੀਆਂ ਸਾਜਿਸ਼ਾਂ ਨੂੰ ਫੇਲ ਕਰਨ ਦੀ ਜ਼ਰੂਰਤ ਹੈ। ਆਓ ਆਪਾਂ ਇਸ ਸਾਰੇ ਕਾਸੇ ਦੇ ਵਿੱਚ ਇੱਕ ਵਧੀਆ ਜਿਹਾ ਮਿੱਠਾ ਜਿਹਾ ਗਾਣਾ ਸੁਣਦੇ ਹਾਂ। ਔਰ ਦੂਜੇ ਪਾਸੇ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਜੀ, ਸੋ ਵੋਟਾਂ ਐਤਕੀ ਜਿਹੜੀਆਂ ਅਮਰੀਕਾ ਦੇ ਵਿੱਚ ਪਈਆਂ ਨੇ ਜੀ, ਐਡਵਾਂਸ ਵੋਟਿੰਗ ਪੋਲਿੰਗ ਦੇ ਵਿੱਚ ਜਿਹੜਾ ਜੀ ਬਹੁਤ ਗਿਣਤੀ ਵਧੀ ਹੈ ਜੀ। ਪਿਛਲੇ ਸਾਲਾਂ ਨੂੰ ਆਪਾਂ ਡੈਮੋਗ੍ਰਾਫਿਕਲੀ ਦੇਖੀਏ ਤੇ ਚਾਰ ਸਾਲ ਬਾਅਦ ਜਿਹੜੇ ਉਹ ਬੱਚੇ ਜਿਹੜੇ ਉਹਨਾਂ ਇਲੈਕਸ਼ਨਾਂ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ ਤੇ ਹੁਣ ਉਹ ਬਾਲਗ ਹੋ ਚੁੱਕੇ ਨੇ। ਯੂਥ ਦੀ ਜਿਹੜੀ ਵੱਡੀ ਗਿਣਤੀ ਬਾਹਰ ਨਿਕਲ ਕੇ ਜਿਹੜੀ ਵੋਟਾਂ ਪਾ ਰਹੀ ਆ, ਡੈਫੀਨੇਟਲੀ ਚੇਂਜ ਆਵੇਗੀ। ਜਿਸ ਢੰਗ ਦੇ ਨਾਲ ਕਮਲਾ ਹੈਰਿਸ ਹੋਰਾਂ ਨੇ ਕੈਂਪੇਨ ਰਨ ਕੀਤੀ ਆ, ਉਹਨਾਂ ਨੇ ਯੂਥ ਨੂੰ ਰੀਪ੍ਰੈਜੈਂਟ ਕਰਨ ਦੀ ਕੋਸ਼ਿਸ਼ ਕੀਤੀ ਆ, ਚਾਹੇ ਉਹ ਅਬੋਰਸ਼ਨ ਦਾ ਇਸ਼ੂ ਸੀ ਉਹਦੇ ਵਿੱਚ ਜਿਹੜੀ ਸਪਸ਼ਟ ਸਟੈਂਡ ਲੈਣ ਦੀ ਕੋਸ਼ਿਸ਼ ਕੀਤੀ ਆ, ਉਹਦਾ ਮੈਨੂੰ ਲੱਗਦਾ ਕਿ ਡੈਫੀਨੇਟਲੀ ਫਾਇਦਾ ਜਿਹੜਾ ਜੀ ਹੋਵੇਗਾ। ਪਰ ਜਿਹੜਾ ਇਲੈਕਟੋਰਲ ਸਿਸਟਮ ਹੈ ਜਿਹੜਾ ਪੈਨਸਲਵੇਨੀਆ ਤੇ ਬਹੁਤ ਕੁਝ ਡਿਪੈਂਡ ਕਰਦਾ ਕਿ ਜਿਤਨਾ ਕਿੰਨੇ ਆ। ਔਰ ਇੱਥੇ ਵੀ ਜਿਹੜਾ ਜੀ ਕਹਿ ਲਓ ਕਿ ਜਿਹੜੀ ਕਮਿਊਨਿਟੀਜ਼ ਦੇ ਨਾਂ ਦੇ ਉੱਪਰ ਜਿਹੜਾ ਵੋਟਿੰਗ ਸਿਸਟਮ ਹੈ ਉਹ ਪੂਰੀ ਦੁਨੀਆਂ ਦੇ ਵਿੱਚ ਹਰ ਸਾਲ ਵੰਡ ਹੁੰਦਾ, ਗੋਰੀ ਵੋਟ ਕਿੰਨੀ ਆ, ਕਾਲੀ ਵੋਟ ਕਿੰਨੀ ਆ, ਬਰਾਊਨ ਵੋਟ ਕਿੰਨੀ ਆ, ਪੀਲੀ ਵੋਟ ਕਿੰਨੀ ਆ, ਜਾਮਨੀ ਵੋਟ ਕਿੰਨੀ ਆ, ਇਹ ਸਾਰੇ ਜਿਹੜੇ ਕਹਿ ਲਓ ਕਿ ਉੱਪਰ ਵੱਡੇ ਵੱਡੇ ਬੈਠੇ ਨੇ ਜਿਹੜੇ ਸੋਸ਼ਲ ਇੰਜੀਨੀਅਰਿੰਗ ਕਰਦੇ ਨੇ, ਉਹ ਸਾਰਾ ਕੁਝ ਜਿਹੜਾ ਜੀ ਉਹ ਲੋਕਾਂ ਦਾ ਦਿਮਾਗ ਮੈਨੀਪੁਲੇਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਤੇ ਜਿਹੜਾ ਬਹੁਤੇ ਕਈ ਪਰਸੈਂਟ ਲੋਕ ਉਹ ਜੇ ਹੁੰਦੇ ਆ ਵੀ ਜਿਨ੍ਹਾਂ ਨੇ ਚੜ੍ਹਦੇ ਸੂਰਜ ਨੂੰ ਸਲਾਮ ਕਹਿਣੀ ਹੁੰਦੀ ਹੈ, ਜਿਹੜਾ ਜਿੱਦਾ ਹੋਇਆ ਉਹਨਾਂ ਨੂੰ ਵੋਟ ਪਾਉਣੀ ਹੈ। ਸੋ ਬਾਕੀ ਤਕਾਲ ਨੂੰ ਸਾਰਾ ਕੁਝ ਮੈਨੂੰ ਇੱਕ ਦੋ ਮੈਸੇਜ ਜਿਹੜੇ ਬੰਦੇ ਅੱਜ ਕੰਮਾਂ ਤੇ ਨੇ ਉਹਨਾਂ ਦੇ ਆਇਆ ਵੀ ਵੋਟਿੰਗ ਕਿਵੇਂ ਚੱਲ ਰਹੀ ਹੈ, ਉੱਥੇ ਦਾ ਫਿਕਰ ਆ, ਕਿਉਂਕਿ ਉਹਦਾ ਅਸਰ ਸਾਡੇ ਤੇ ਡੈਫੀਨੇਟਲੀ ਪੈਣਾ। ਬਾਅਦ ਵਿੱਚ ਕਿਸੇ ਨੇ ਗੱਲਬਾਤ ਕਰਨੀ ਹੋਵੇ, ਬਰਾੜ ਸਾਹਿਬ ਦਾ ਫੋਨ ਨੰਬਰ 647-300-384-36। ਮੇਰਾ ਫੋਨ ਨੰਬਰ ਆ 905-915-84-84। ਜੇ ਕਿਸੇ ਨੇ ਕੋਈ ਗੱਲਬਾਤ ਬਾਅਦ ਵਿੱਚ ਕਰਨੀ ਹੋਵੇ। ਕੱਲ ਜਿਹੜਾ ਜੀ ਸਾਡਾ ਇੱਕ ਬਹੁਤ ਹੀ ਵਧੀਆ ਮੀਟਿੰਗ ਜਿਹੜੀ ਸੀ ਕੱਲ ਤਕਾਲੀ ਜਿਹੜੀ ਸੀ ਉਹ ਐਜੂਕੇਟ ਪੰਜਾਬ ਦੇ ਨੁਮਾਇੰਦਿਆਂ ਦੇ ਨਾਲ ਇਹ ਮੀਟਿੰਗ ਹੋਈ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ ਜਾਣਗੀਆਂ ਕਿ ਜੇ ਤੁਸੀਂ ਜਿਹੜੇ ਉੱਥੇ ਗਰੀਬ ਉਹ ਬੱਚੇ ਜਿਹੜੇ ਅਫੋਰਡ ਐਜੂਕੇਸ਼ਨ ਅਫੋਰਡ ਨਹੀਂ ਕਰਦੇ, ਤੁਸੀਂ ਉਹਨਾਂ ਨੂੰ ਸਪੋਂਸਰ ਕਰ ਸਕਦੇ ਹੋ ਤੇ ਉਹਨਾਂ ਦੀ ਐਜੂਕੇਸ਼ਨ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ। ਤੇ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਐਜੂਕੇਸ਼ਨ ਪੰਜਾਬ ਸੰਸਥਾ ਦੇ ਨੁਮਾਇੰਦਿਆਂ ਨਾਲ ਗੱਲਬਾਤ ਜਿਹੜੀ ਹੈ ਤੁਹਾਡੀ ਕਰਵਾਵਾਂਗੇ। ਘੱਟ ਵੱਧ ਬੋਲਿਆ ਗਿਆ ਤੂੰ ਮਾਫੀ ਜੀ, ਹੁਣ ਦਿਓ ਆ ਗਿਆ, ਅਗਲੀ ਮੁਲਾਕਾਤ ਤੱਕ ਰੱਬ ਰਾਖਾ।
ਪਾਵਰ ਪਰਸਨਲ ਮਿਊਜ਼ਿਕ ਟੀਚਰ
ਆ ਕੀ ਆ ਜੀ ਤੇ ਆ ਕੀ ਆ ਜੀ ਤੇ ਆ ਕੀ ਆ ਜੀ ਲੋ ਜੀ ਤੇ ਆ ਕੀ ਆਉਂਦਾ ਲੱਭ ਗਿਆ ਗਾਣਾ, ਮਿਲਦੇ ਆ ਜੀ, ਰੱਬ ਰਾਖਾ।
ਬੁਲਬੁਲ ਕਹਿ ਗਈ ਸੀ ਮੌਸਮਾਂ ਦਾ ਪਿੱਛਾ ਨਹੀਂ ਕਰੀਦਾ, ਬੁਲਬੁਲ ਕਹਿ ਗਈ ਸੀ ਮੌਸਮਾਂ ਦਾ ਪਿੱਛਾ ਨਹੀਂ ਕਰੀਦਾ। ਹੁਣੇ ਆਉਣਾ ਜਦੋਂ ਆਉਣਾ ਐਵੇਂ ਹੋ ਕਾਲੀ ਪਰੀ ਦਾ, ਬੁਲਬੁਲ ਕਹਿ ਗਈ ਸੀ ਮੌਸਮਾਂ ਦਾ ਪਿੱਛਾ ਨਹੀਂ ਕਰੀਦਾ। ਚੇਤਾ ਆਇਆ ਚੇਤ ਨੂੰ ਤਾਂ ਸੂਰਜੇ ਨੂੰ ਦੱਸੀ ਹਵਾ, ਫੁੱਲਾਂ ਨੂੰ ਹਸਾਉ ਤੁਵੀਂ ਨਾਲ ਨਾਲ ਹੱਸੀ ਕੋਸੀ, ਹੱਥਾਂ ਵਾਲੀ ਧੁੱਪ ਨੂੰ ਵੇਖੀ ਮੁੱਠੀਆਂ ਚ ਕੱਸੀ, ਲੰਮੀ ਯਾਦਾਂ ਵਾਲੀ ਰਾਤਰੀ ਚ ਏਦਾਂ ਨੀ ਖਰੀਦਾ, ਬੁਲਬੁਲ ਕਹਿ ਗਈ ਸੀ ਮੌਸਮਾਂ ਦਾ ਪਿੱਛਾ ਨਹੀਂ ਕਰੀਦਾ, ਬੁਲਬੁਲ ਕਹਿ ਗਈ ਸੀ ਮੌਸਮਾਂ ਦਾ ਪਿੱਛਾ ਨਹੀਂ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ। ਸਿਟੀ ਆਫ ਬਰੈਂਪਟਨ 10 ਮਿਊਨਿਸਪਲ ਬਾਰਡਰ ਸੀਮਾਵਾਂ ਦੀ ਸਮੀਖਿਆ ਕਰ ਰਿਹਾ ਹੈ। ਸ਼ਹਿਰ ਨੂੰ ਬਚਾਉਣ ਜਿਵੇਂ ਕਿ ਆਬਾਦੀ ਵਧਦੀ ਹੈ, ਸਿਟੀ ਦਾ ਉਦੇਸ਼ ਨਿਰਪੱਖ ਅਤੇ ਬਰਾਬਰੀ ਦੀ ਸਥਾਪਨਾ ਕਰਨਾ ਹੈ। ਨਿਵਾਸੀਆਂ ਦੀ ਸੰਤੁਲਨ ਨੁਮਾਇੰਦਗੀ ਵਾਲੇ ਬਾਰਡਰ ਤੁਹਾਡੀ ਫੀਡਬੈਕ ਨੂੰ ਆਕਾਰ ਦੇਣ ਲਈ ਬਹੁਤ ਜ਼ਰੂਰੀ ਹੈ। ਸਾਡਾ ਛੋਟਾ ਸਰਵੇਖਣ ਕਰਨ ਲਈ brampton.ca/wbr ਤੇ ਜਾਓ ਅਤੇ ਆਉਣ ਵਾਲੇ ਵਿਅਕਤੀਗਤ ਤੌਰ ਤੇ ਇਵੈਂਟ ਜਿੱਥੇ ਤੁਸੀਂ ਸਿਟੀ ਸਟਾਫ ਤੋਂ ਸਵਾਲ ਪੁੱਛ ਸਕਦੇ ਹੋ। ਵੈਬਸਾਈਟ ਇੱਕ ਵਾਰ ਫੇਰ brampton.ca/wbr।
Sodhi Furniture Store Clearance. Saving, saving, saving.
Sale, sale, sale.
Sodhi Furniture Stock Clearance.
Everything on floor to go. Warehouse Furniture Sale.
Ji haan, Sodhi Furniture lagat ki kimat se kam kimat par furniture khareediye. Furniture ki is sale ka fayda uthane ke